ਕਾਜ ਦੇ ਕਿਸੇ ਨਿਸ਼ਾਨ ਨੂੰ ਸਾਧ ਸੰਗਤ ਸਜ ਕੇ ਦੇਣਾ ਇਸਦਾ ਅਸਲ ਪ੍ਰੇਰਣਾ ਜਿਹੜਾ ਹੈ ਚਾਕਰੀ ਖੇਤੀ ਪੱਤੀ ਵਪਾਰ ਕੁਛ ਨਾ ਕੁਛ ਕਰ ਕਿਉਂਕਿ ਜਿਸਮ ਜਿਹੜਾ ਹੈ ਇਹ ਕੁਛ ਦੇਰ ਵਾਸਤੇ ਮਿਲਿਆ ਸਰੀਰ ਨੂੰ ਸਰੀਰੀ ਸਸਤੀ ਨਹੀਂ ਜਿਸਮ ਜਿਹੜਾ ਹੈ ਸਭ ਦੇਖਦੇ ਹੋ ਕਿਤਨੀਆਂ ਅਵਸਥਾ ਬਦਲੀਆਂ ਇਸਦੀਆਂ ਮਾਤਾ ਪਿਤਾ ਤੋਂ ਜਨਮ ਲਿਆ ਨੌ ਦਸ ਮਹੀਨੇ ਕਿਹੋ ਜਿਹੇ ਥਾਂ ਦਾ ਵਾਸਾ ਹੋਇਆ ਦਸਮਾਸ ਮਾਤਾ ਉਧਰ ਰਾਖਿਆ ਬਹੁਤ ਲਾਗੀ ਮਾਇਆ ਫਿਰ ਉਸ ਤੋਂ ਬਾਅਦ ਬਚਪਨ ਆਈ ਬਚਪਨ ਤੋਂ ਹੌਲੀ 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 ਵੀ ਅਵਸਥਾ ਬਦਲਦੀ ਚਲੀ ਗਈ ਕਿਸ਼ੋਰ ਅਵਸਥਾ ਆਈ ਫਿਰ ਜਵਾਨ ਅਵਸਥਾ ਆਈ ਜਵਾਨੀ ਤੋਂ ਬਾਅਦ ਬੁਢਾਪਾ ਆਇਆ ਅਸੀਂ ਹੋ ਜਾਂਦਾ ਭਾਵੇਂ ਇਹ ਵੀ ਕੋਈ ਨੀਵ ਨਹੀਂ ਵੀ ਬੁਢਾਪੇ ਤੋਂ ਬਾਅਦ ਹੀ ਉਸਦੇ ਸਰੀਰ ਦਾ ਮ੍ਰਿਤੂ ਹੋਵੇ ਨਹੀਂ ਇਹ ਨਹੀਂ ਕਿਹਾ ਜਾਂਦਾ ਇਸ ਵਕਤ ਇਸਦਾ ਮ੍ਰਿਤੂ ਹੋ ਜਾਏ ਕਈ ਇਹੋ ਜਿਹੇ ਹਨ ਹੁਣ ਕਦੇ ਉਧਰ ਵਿੱਚ ਹੀ ਮ੍ਰਿਤੂ ਹੋ ਜਾਂਦਾ ਕਈਆਂ ਦਾ ਜਨਮ ਵੇਲੇ ਮ੍ਰਿਤੂ ਹੋ ਜਾਂਦਾ ਹੈ ਕਈਆਂ ਦਾ ਕੁਛ ਦਿਨਾਂ ਦਾ ਹੋ ਕੇ ਮ੍ਰਿਤੂ ਹੋ ਜਾਂਦਾ ਹੈ ਕਈਆਂ ਦਾ ਕੁਛ ਸਾਲਾਂ ਦਾ ਹੋ ਕੇ ਕਈਆਂ ਦਾ ਬਚਪਨ ਜਵਾਨੀ ਬੁਢਾਪਾ ਆਦਿ ਹੋ ਜਾਂਦਾ ਹੈ ਇਹ ਮੰਨੇ ਸੋ ਪਰ ਇਹ ਤਾਂ ਲਾਜ਼ਮੀ ਗੱਲ ਨੇ ਵੀ ਰਹਿਣਾ ਤਾਂ ਹੈ ਨਹੀਂ ਇਹ ਸਰੀਰ ਨੇ ਇਹਦੇ ਵਿੱਚ ਇੱਕ ਹੋਰ ਸਰੀਰ ਹੈ ਸਤਾਰਾਂ ਤੱਤਾਂ ਦਾ ਸੂਖਮ ਸਰੀਰ ਪੰਜ ਪ੍ਰਾਣ ਪੰਜ ਕਰਮਿੰਦਰੇ ਪੰਜ ਗਿਆਨਿੰਦਰੇ ਮਨ ਔਰ ਬੁੱਧ ਇਹ ਸਤਾਰਾਂ ਬਣਦੇ ਨੇ ਜਿਹਨਾਂ ਦੁਆਰਾ ਕਰਤੱਵ ਹੁੰਦਾ ਇਨਸਾਨ ਜਿਵੇਂ ਕਾਰਖਾਨੇ ਵਿੱਚ ਜਾ ਕੇ ਕਾਰੀਗਰ ਆਪਣੇ ਟੂਲ ਦੇ ਨਾਲ ਕੰਮ ਕਰਦਾ ਜ਼ਿਮੀਂਦਾਰ ਆਪਣੇ ਫਾਰਮ ਵਿੱਚ ਜਾ ਕੇ ਆਪਣੇ ਜਿਹੜੇ ਦੇ ਕੰਮਕਾਰ ਕਰਨ ਦੇ ਟੂਲ ਹਨ ਉਹਨਾਂ ਨਾਲ ਕੰਮ ਕਰਦਾ ਖੇਤੀਬਾੜੀ ਕਰਦਾ ਇਸੇ ਤਰ੍ਹਾਂ ਇਹ ਵੀ ਅਸਥੂਲ ਸਰੀਰ ਉੱਪਰਲਾ ਹੈ ਇਹਨੂੰ ਕਾਰਖਾਨੇ ਦੀ ਨਹੀਂ ਸਮਝੋ ਜਾਂ ਇਸਨੂੰ ਫਾਰਮ ਦੀ ਨਹੀਂ ਸੀ ਜੀਵਾਤਮਾ ਜਿਹੜਾ ਹੈ ਇਹ ਕਾਰੀਗਰ ਹੈ ਜਿਹੜੇ ਸਤਾਰਾਂ ਤੱਤਾਂ ਸੀ ਸੂਖਮ ਸਰੀਰ ਜਿਹੜੇ ਸਤਾਰਾਂ ਤੱਤ ਦੱਸੇ ਹਨ ਇਹ ਇਸਦੇ ਕੰਮਕਾਰ ਕਰਨ ਦੇ ਟੂਲ ਹਨ ਸ਼ੁੱਭ ਜਾਂ ਅਸ਼ੁੱਭ ਚੰਗਾ ਜਾਂ ਮਾੜਾ ਬੁਰਾ ਜਾਂ ਫਲਾ ਜਿਸਦਾ ਫਲ ਇਸਨੂੰ ਅੱਗੇ ਮਿਲਣਾ ਹੈ ਇੱਥੇ ਮਿਲਣਾ ਹੈ ਅੱਗੇ ਮਿਲਣਾ ਤੋ ਉਹ ਇਸਦੇ ਕੰਮ ਕਰਨ ਦੇ ਟੂਲ ਹਨ ਉਹ ਜਿਹੜੀ ਚੀਜ਼ ਹੈ ਇਹ ਉੱਨੀ ਦੇਰ ਤੱਕ ਉਸਨੂੰ ਰਹਿਣਾ ਪੈਂਦਾ ਹੈ ਉੱਨੀ ਦੇਰ ਤੱਕ ਇਹ ਅਸਥੂਲ ਸਰੀਰ ਛੱਡ ਕੇ ਕੋਈ ਹੋਰ ਸਰੀਰ ਧਾਰਨ ਕਰਨਾ ਪੈਂਦਾ ਜਿੰਨੀ ਦੇਰ ਤੱਕ ਇਸਨੂੰ ਗਿਆਨ ਦੀ ਅਵਸਥਾ ਪ੍ਰਾਪਤ ਹੋ ਕੇ ਉਸਦੇ ਵਿੱਚ ਪਰਮਾਤਮਾ ਦੇ ਵਿੱਚ ਭੁੱਲ ਨਹੀਂ ਜਾਂਦਾ ਹੈ ਇਹ ਅਸੂਲ ਰੱਖਿਆ ਹੋਇਆ ਹੈ ਜਿਸ ਵਕਤ ਉਹ ਅਵਸਥਾ ਆ ਜਾਂਦੀ ਹੈ ਬ੍ਰਹਮ ਰੂਪੀ ਸਮੁੰਦਰ ਦੇ ਵਿੱਚ ਇਹ ਜੀਵ ਰੂਪੀ ਬੂੰਦ ਮਿਲ ਜਾਂਦਾ ਹੈ ਇਸਦਾ ਆਉਣਾ ਜਾਣਾ ਖਤਮ ਹੋ ਜਾਂਦਾ ਹੈ ਜਿਵੇਂ ਬੂੰਦ ਸਮੁੰਦਰ ਵਿੱਚ ਮਿਲੇ ਉਹਦੀ ਤਾਵਨੀ ਖਤਮ ਹੋਈ ਐਸਾ ਇਸ ਕਰਕੇ ਉਤਨੀ ਦੇਰ ਤੱਕ ਪੁਰਸ਼ਾਰਥ ਉੱਦਮ ਕਰਨਾ ਪੈਂਦਾ ਹੈ ਆਪਣੇ ਉੱਦਮ ਕਰਕੇ ਇਹ ਵੀ ਦੱਸਿਆ ਹੈ ਹੇ ਰਾਮ ਜੀ ਉੱਦਮੀ ਇਸਦਾ ਦੈਵ ਹੈ ਆਪਣੇ ਉੱਦਮ ਨਾਲ ਇਹ ਸ਼ਿਵ ਬ੍ਰਹਮਾ ਵਿਸ਼ਨੂੰ ਪਦਵੀ ਵੀ ਹਾਸਲ ਕਰ ਸਕਦਾ ਹੈ ਆਪਣੀ ਗਲਤੀ ਨਾਲ ਇਹ ਨਰਕਾਂ ਦਾ ਕੀੜਾ ਵੀ ਬਣ ਸਕਦਾ ਹੈ ਇਹ ਇਤਨਾ ਅਧਿਕਾਰ ਇਸਨੂੰ ਮਿਲਿਆ ਹੋਇਆ ਸੋ ਜਿਹੜਾ ਗੁਰੂ ਸ਼ਾਸਤਰ ਦੁਆਰਾ ਹੈ ਗੁਰਬਾਣੀ ਦੁਆਰਾ ਸੰਤਾਂ ਦੁਆਰਾ ਜਿਹੜਾ ਭਜਨ ਬੰਦਗੀ ਦਾ ਉੱਦਮ ਕਰਨਾ ਹੈ ਇਸ ਦੁਆਰਾ ਉੱਚ ਉੱਚ ਪਦਵੀ ਹਾਸਲ ਕਰ ਸਕਦਾ ਹੈ ਪਰਮੇਸ਼ਰ ਤੇ ਵੱਧ ਕੇ ਤਾਂ ਕੋਈ ਚੀਜ਼ ਨਹੀਂ ਹੈ ਜਦੋਂ ਉਸਨੂੰ ਮਿਲ ਸਕਦਾ ਹੋਰ ਬਾਕੀ ਕੀ ਰਹੇ ਸੋ ਇਸ ਕਰਕੇ ਉਰਲੀਆਂ ਉਰਲੀਆਂ ਜਿਹੜੀਆਂ ਡਿਗਰੀਆਂ ਹਨ ਉਹ ਤਾਂ ਬਹੁਤ ਛੋਟੀ ਛੋਟੀਆਂ ਹਨ ਬਾਕੀ ਆਪਣੀ ਗਲਤੀ ਨਾਲ ਯਾਨੀ ਉਹ ਜਿਹੜੇ ਮਨ ਦੀ ਮੱਤ ਅਨੁਸਾਰ ਚੱਲ ਕੇ ਇਹ ਨਰਕਾਂ ਦਾ ਕੀੜਾ ਵੀ ਬਣ ਸਕਦਾ ਹੈ ਇਸ ਵਾਸਤੇ ਇਸਨੂੰ ਉੱਦਮ ਕਰਨ ਵਾਸਤੇ ਕਿ ਉੱਦਮ ਕਰੋ ਵਟ ਭਾਗੀਓ ਸਿਮਰੋ ਹਰ ਹਰ ਰਾਏ ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ ਉੱਦਮ ਦੇ ਵਾਸਤੇ ਤਾਕੀਦ ਕੀਤੀ ਹੈ ਤੋ ਗੁਰੂ ਜੀ ਨੇ ਸਾਨੂੰ ਤਿੰਨ ਗੱਲਾਂ ਦੱਸ ਦਿੱਤੀਆਂ ਇਹਦੇ ਵਾਸਤੇ ਨਾਮ ਦਾਨ ਇਹਨਾਂ ਚੀਜ਼ ਸਾਰਾ ਗੁਰੂ ਗ੍ਰੰਥ ਸਾਹਿਬ 1430 ਸਫਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੈ ਸਾਰਾ ਉਪਦੇਸ਼ ਇਹਨਾਂ ਤਿੰਨ ਵਿੱਚ ਹੀ ਸਮਾਪਤ ਸਦੇ ਕਿਹਾ ਇਹਨਾਂ ਨਮਸਕਾਰ ਗੁਰਦੇਵ ਤੋਂ ਸਤਨਾਮ ਜਿਸ ਮੰਤਰ ਸੁਣਾਇਆ ਭਜਨ ਵਿੱਚੋਂ ਕੱਢ ਕੇ ਪਦਾਰਥ ਮਾਇ ਸਮਾਇਆ ਜਨਮ ਮਰਨ ਤੋਂ ਕੱਟਿਆ संसार रोग वियोग मिटाया, संसार ए संसार है जन्म मरण विच दुख सवाया, जम दंड सिरो ना उतरे साकत दुर्जन जन्म गवाया, चरण गहे गुरुदेव के सत शब्द दे मुक्त कराया, पाए भगत गुरपुरब कर नाम दान इशनान दृढ़ाया, जेहा दियो तेहा फल पाया। तो गुरु जी ने तीन गल्लां सानूं दस्सियां, नाम दान इशनान, इन्हां दे विच सारी गुरसिक्खी समावत है। मत पहले दा इशनान, फिर नाम, उस तों बाद दान। तो इशनान दा कितना कु महात्म है, उहदी रात इक दफा गुरु नानक देव महाराज जी दी सेवा विच चंद चांदनी रात सी, गर्मी दा मौसम सी, गुरु जी उपर कोठे दी छत उपर लेटे सन लैणा जी। बाद दे गुरु अंगद जी आपदी सेवा कर रहे हैं, उनकी जप याद कर रहे हैं। इन्होंने एक सवाल पूछा, गुरु महाराज आपने हुक्म किया है सिख नूं अमृत वेले उठना और इशनान करना, यह ताकीद की है। थां थां जिथे जिथे आंदा है गुरु सतगुरु का जो सिख अथाए तो भर के उठा नाम ध्यावै, इधर करे पलके प्रभाती, इशनान करे मत्थर नहावै, उपदेश गुरु हर हर जप जापै, सब के लिए दोस्त पाप लै जावै, फिर चढ़े दिवस गुरबाणी गावै, मैंने उसने हर नाम ध्यावै, जो सास ग्रास ध्याए मेरा हर हर, सो गुरसिख गुरु मन पावै। जिसन दयाल हुए मेरा स्वामी, ते सिख गुरु उपदेश सुनावै, जन नानक गुर मंगे तिस गुरसिख की, जो आव जपै अवरा नाम जपावै। तो इन गुरसिख की डेफिनेशन विच गुरु रामदास चौथे पातशाह ने कहा है, अमृत वेले कुदरती रात में दिन का कमकार आदमी थकिया होंगे, खाना वाना खा के नींद जिसम की खुराक है, पांच छह घंटे या कुछ घट वध समझ, थोड़ी बहुत इतनी नींद रह के उठ खड़े हो, जेड़ा फिर सुपने वाली नींद है ये सोना है, ये कोई नींद नहीं है, ये तो दुख रूप है, आलस है। यूं करके उठ खड़े उठ के फिर करना की है, इसने सवेदातन कुरला स्नान करना है शरीर की शुद्धि वास्ते। नानक नाम सदाए का मन अच्छे निकले, क्योंकि परमेश्वर शुद्ध है, उसके वास्ते तन की शुद्धि मन की शुद्धि यह लाजमी है। शुद्धि शरीर करके, मन की शुद्धि भजन करके होंगी। तो इस वास्ते उसकी प्राप्ति वास्ते, उसके मिलाव वास्ते तन सबसे पहले तन की शुद्धि की जरूरत है। उसके दातन कुरला आग करके स्नान कर ले। इशनान वेले दसिया है, इशनान वक्त शब्दों का पाठ, बहुत सारे शब्द हैं जिहड़े इशनान वेले पढ़े जाते हैं, उनका फल बहुत ज्यादा दसिया है। इन्हों दस दिन भी अगमर्शन मंत्र, एक हिंदुज्म अगमर्शन मंत्र है, एक जो इशनान करने वेले उसका जाप करते हैं उस मंत्र का, तो उसका फल बहुत ज्यादा है। ऐसा फल है जिमें 10,000 गुरु पुन कर ऐसा दसे। तो इधर गुरु नानक जी दसते जेडे अमृत वेले उठ के इशनान करने वे मूल मंत्र दायक होगा, सतनाम कत्ता पुरुष निर्भाव निर्वैर अकाल मूरते जूनी सभंग प्रशान जत आद सच जुआद सच हैली सच नानक सच, इसका पाठ करी जाए। या होर कई शब्द होंगे रामदास सरोवर नहाते, सब उतरे पाप कमाते, निर्मल होए कर इशनाना, गुरपुरे किन्ने दाना, सब सब कुछ खेम पर तारे, सही सलाम सब उभारे, गुर का शब्द विचारे, सात संग मल्लाती, साधन पे साथी, जन नानक राम से आया आज गुर पर पाया। यह जो होर भी शब्द हैं, बसंत की वार है, हर का नाम से है क्यों फरिया पढ़ाई, कर्म लखन से पाई है सुहाई, वाम चरण से भवन मौलिया मत फल पाई, एक साधु सुख जे लक्ष्मी सब छाई, नानक सिमर एक नाम से बहु न थाई, संजय बद्दे महाबली का सच्चा टोहा, अपने चरण जपाए दादे के दैय खड़ोवा, रोग सोचा मिट गए मित नवा नरोवा, जिन रहन नाम से है न सिर पाए न मोवा, इष्ट उपजा नानका सोई फिर होवा, इतो उपजे कह रहे कह मैं समावा है, जीजन सब पहले कौन की पावे कहें तहन सुनने से पर भाव है अगर गोचर साहब दूसर लवे ना ले लावा है सदगुरु पूरी उपदेशिया नान सुनावा इतिहास यह शब्दों का बेअंत सिख महात्मा पाठ करते हैं मूल मंत्र जो होर नहीं कुछ जानता मूल मंत्र का पाठ है इसकी मैं शब्द याद हूँ यही करिए इसका फल भी उतना ही है जिमें उन्होंने दसिया मत्स्य मंत्र का पाठ करने वेले यानी इशनान वेले पहरात रेंगे ब्रह्म मुहूर्त जेडे अगमर्शन अगमर्शन के मैने हैं जेडे पापा मर्दन कर पापा नाश करने वाला मंत्र है जितनी बाणी है जितने शब्द सारे पापा नाश करते हैं इस करके इन्होंने जिमें हर साबण जोड़ा है मैल नहाने समर्थ है इसी तरह सारे शब्दों के पापा कट्टन की समर्था है कोई भी शब्द जोड़ा जिससे याद हो पाठ उसमें अभी करी जाएगा जो होर नहीं तो मूल मंत्र का ही करी जाए उसका फल इतना है जैसे सवामन सोना पुन कर दिता जाए लैणा जी ने पूछा सी ना महाराज आपने मंत्र इशनान करने की ताकीद की है उस इशनान का महात्म कृपा करके दसो क्योंकि जितनी देर तक किसी वस्तु के महात्म का पता ना हो शक्ति का गुणा का पता ना हो तो लाभ नहीं उठाया जाता हूं इस करके अमृत वेले जो पैसा पैरा इशनान करते हैं सो कृपा करके दसो उस इशनान का फल कि सो यह सुन के गुरु जी ने लैणा जी ने कहा कि जो अमृत वेले पैर सेवा पैरात रेंगे उसके इशनान करते हैं इशनान के गुरु मंत्र या किसी और शब्द का नाल पाठ करी जाते हैं उन्होंने इतना फल है जैसे सवामन सोना पूर्ण कर दिता जाए 10,000 गुरु सवामन सोना पूर्ण तकरीबन एक बजा हो जाता है फिर दूसरे दसिया है दूसरा दर्जा उस तो घंटा के बाद जेडे इशनान करने वाले हैं उन्होंने सवामन चांदी पूर्ण किए दफर उधर दसिया उन्होंने 1,000 गुरु पूर्ण किए दफर 10,000 गुरु तो 1,000 से आ गए उतना फल कट गया उस तो घंटा बाद इशनान करने वाले 100 गुरु पूर्ण किए का फल है इधर गुरु जी कहने जेडे उस बाद जो इशनान कर रहे उन्होंने सवामन दुद्ध पूर्ण किए का फल उस तो बाद चौथे दर्जे वाले जो सिर तय फटाले इशनान करते हैं उधर सूरज निकल आता इशनान करते हैं चौथा दर्जा है उस वे इशनान करने वाले इन्ना फल है उधर दस जिमें एक गऊ पुन की दफा हो गए या समझ लो इधर सवामन अनाज पुन की दफा इन्ना यह गुरु जी ने इशनान इशनान का महात्म दसिया है तो यह दर्जा पहला दर्जे इशनान दान गुरु से नाम दान इशनान दूसर से नाम जपना है इशनान करके इशनान वेले भी पाठ करी जाना है यदा फल इन्ना है जो रोज करता चला जाता है वह तो फल कितने फल वह दर्ज बनी जाता है जो रब का रजिस्टर है वो फल दर्ज बनी जाते जे जे वे कुछ करते हैं इन्होंने थावान के जिसे इशनान के थान होंगे ने गुप्त रूप से जो देव रूप दूत होंगे बैठे होंगे वो लिखी जाते हैं फलाने फलाने पर इशनान किया फलाने फलाने पर उन्होंने भी अपनी डायरी होंगी है उसे लिखी जाते फिर नाम आ गया एकांत बैठ जो इशनान हो गया शरीर की शुद्धि होगी आलस दूर हो गई फिर चौंका मार के एकांत बैठ गया चौंकड़ा मार के कई लोग कहने सातों देर तक नहीं बैठा जाता पेंटा पाने वाले जेड़े उन्होंने देर तक नहीं बैठा जाता हूं पेंट पा के जरा बैठना चाहे ना मैं बड़ी देर तक बैठ सकता उन्नी देर तक बैठ सकते पेंट का सिर तुरन वास्ते है कुछ बैठने वास्ते है या है पेंट से चौंकड़ा मार के बैठ के भजन करने वाले वास्ते नहीं तो जिन्हें भजन करना है दशहरा या पजामा ठीक है तो इस करके उसमें इशनान जाके पूंजे जमीन पे चौंकड़ा मार के बैठ करे कोशिश करे कि चौंकड़ा मार के बैठे हिलावे ना जो आसन जमण लगेगा चौंकड़ा जमण लग जाए फिर इसमें भजन का आनंद आना शुरू होना है पहले पहल जिसमें आदत नहीं सुभा नहीं होंगे वो गोडे गुडे जे दुखे हो टंगा टूंगा दुखे पहले पहला होंगे पर थोड़े दिनों के सुभा पक जाता है महीने दो महीने के अंदर अंदर तो वह आसन जमण लग जाता है फिर इतने तक आसन जमण लग जाता है घंटा दो घंटे तीन घंटे चार घंटे 18-20 घंटे लगातार ही आसन बैठे तो कोई पता नहीं तो बैठा देना शरीर की बेसबरी होने लग जाती है शरीर की बेसबरी की होंगी है जोड़ा मन है ख्याल है साड़ा शब्द भी जुड़ जाता है युक्ति का अभ्यास किया जाए जो उत्तर वृत्ति टिकती है वह मन जुड़ जाता है शरीर में भुल जाता ਸਰੀਰ ਨੂੰ ਭੁੱਲਦਾ, ਦੁੱਖ ਤਕਲੀਫਾਂ ਭੁੱਲ ਜਾਂਦੀਆਂ, ਦੁੱਖ ਸੁੱਖ ਸਾਰੇ ਦੇਹ ਨੂੰ ਹਨ। ਸੋ ਇਸ ਕਰਕੇ ਦੂਸਰਾ ਦਰਜਾ ਆ ਗਿਆ ਭਜਨ ਦਾ, ਚੌਂਕੜਾ ਮਾਰ ਕੇ ਬੈਠ ਕੇ ਤੇ ਭਜਨ ਸਿਮਰਨ ਕਰੇ। ਪਹਿਲੇ ਦਰਜੇ ਵਾਲੇ ਜਿਹੜੇ ਅਜੇ ਬਿਗਨਰ ਹਨ, ਅਜੇ ਸ਼ੁਰੂ ਕਰ ਰਹੇ ਹਨ, ਉਹਨਾਂ ਵਾਸਤੇ ਬਾਣੀ ਪੜ੍ਹਨੀ ਬਿਲਕੁਲ ਗੁਰਕੇ ਤੋਂ ਪੜ੍ਹ ਲਓ, ਚਾਹੇ ਜ਼ਿਆਦਾ ਪਾਠ ਕਰ ਲਓ, ਦੋ ਪਾਠ ਸੁਖਮਨੀ ਸਾਹਿਬ ਦੇ ਕਰ ਲਓ, ਜਾਂ ਜਪਜੀ ਸਾਹਿਬ ਦੇ 10 ਪਾਠ ਕਰ ਲਓ, ਜਾਂ ਜੇ ਇਹ ਨਹੀਂ ਤਾਂ ਮੂਲ ਮੰਤਰ ਦੇ 6 ਮਾਲਾ ਕਰ ਲਓ, ਇੱਕ ਓਂਕਾਰ ਸਤਨਾਮ ਕਰਤਾ ਅਕਾਲ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਖੁਸ਼ੀ ਸੱਚ, ਇੰਨਾ ਹਰਮਣ ਕੇ ਨਾਲ ਕਹਿ ਕੇ ਮਾਲਾ ਦੇ 108 ਮਣ ਕੇ ਹੁੰਦੇ ਹਨ। ਸੋ 6 ਮਾਲਾ 648 ਵਾਰੀ ਤਕਰੀਬਨ 650 ਦਫ਼ਾ ਇਹਦਾ ਪਾਠ ਕੀਤੀਆਂ, ਇੱਕ ਮਹੀਨੇ ਚ ਇਹਦਾ ਹਿਸਾਬ ਹੈ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੁੰਦਾ। ਦੋ ਢਾਈ ਘੰਟੇ ਲੱਗਦੇ ਹੁੰਦੇ ਹਨ, ਯਾਨੀ ਦਿਨ ਰਾਤ ਦਾ ਦਸਵੰਧ ਨਿਕਲ ਜਾਂਦਾ, 24 ਘੰਟਿਆਂ ਦਾ ਦਸਵਾਂ ਹਿੱਸਾ 27 ਘੰਟੇ ਮੰਨੇ ਜਾਂਦੇ, ਇਹ ਹੋ ਜਾਵੇ। ਤੇ ਅਗਰ ਇਹ ਨਾ ਕਿਸੇ ਦੇ ਯਾਦ ਰਹੀ ਮੂਲ ਮੰਤਰ ਵੀ, ਤਾਂ ਉੱਥੇ ਕਿਸੇ ਵੀ ਸਤਨਾਮ ਵਾਹਿਗੁਰੂ ਸਰਵ ਮੰਨ ਕੇ ਇਹ ਵੀ ਨਹੀਂ ਚੱਲੇ। ਅੱਜ ਕੱਲ੍ਹ ਤਾਂ ਵਿੱਦਿਆ ਦਾ ਜ਼ਮਾਨਾ ਹੈ, ਥੋੜ੍ਹੇ ਬਹੁਤ ਸਾਰੇ ਹੀ ਪੜ੍ਹੇ ਹਨ। ਪਹਿਲਾ ਜ਼ਮਾਨਾ ਹੁੰਦਾ ਸੀ ਕਈ ਅਜੇ ਸ਼ਸ਼ਨੂ ਜੇ ਜਮੇ ਹੀ ਪੜ੍ਹੇ ਹੁੰਦੇ ਸਨ, ਉਹਨਾਂ ਵਾਸਤੇ ਵੀ ਸਤਨਾਮ ਵਾਹਿਗੁਰੂ ਸਰਵ ਮੰਨ ਕੇ ਕਹੀ ਜਾਓ, ਜਿਵੇਂ 40 ਮਾਲਾ ਰੋਜ਼ ਕਰ ਲਓ, ਮਹੀਨੇ ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ ਹੈ। ਇਹ ਦੱਸਿਆ ਹੈ ਸਾਨੂੰ, ਇਹ ਤਾਂ ਆਮ ਸਾਧਾਰਨ ਜਨਤਾ ਵਾਸਤੇ, ਬਾਕੀ ਹੋਰ ਸ਼ਬਦ ਵੀ ਕਈ ਪ੍ਰੇਮੀ ਜਿਹੜੇ ਕਰਦੇ ਹਨ ਉਹ ਅਲੱਗ ਜੀ ਹੈ। ਇਹ ਇਸ਼ਨਾਨ ਤੋਂ ਬਾਅਦ ਇਹ ਕਰ ਲਏ, ਕੋਸ਼ਿਸ਼ ਕਰੋ 2-2.5 ਘੰਟੇ ਬੈਠਣ ਦੀ। ਅਗਰ ਪਹਿਲਾਂ ਇਤਨਾ ਨਾ ਬੈਠਿਆ ਜਾਵੇ, ਥੋੜ੍ਹੇ ਥੋੜ੍ਹੇ ਤੋਂ ਸ਼ੁਰੂ ਕਰ ਦਿਓ, ਅੱਧੇ ਘੰਟੇ ਤੋਂ ਸ਼ੁਰੂ ਕਰ ਦਿਓ, ਅੱਧਾ ਘੰਟਾ ਕੁਛ ਵੀ ਨਹੀਂ ਹੁੰਦਾ। ਚਲੋ ਅੱਧਾ ਘੰਟਾ ਨਹੀਂ, 15 ਮਿੰਟ ਤੋਂ ਹੀ ਸ਼ੁਰੂ ਕਰ ਦਿਓ, 15 ਮਿੰਟ ਬੈਠ ਕੇ ਪਹਿਲਾਂ ਕਰ ਲਓ, ਬਾਕੀ ਸ਼ਾਮ ਨੂੰ ਕਰ ਲਓ, ਇਉਂ ਹੌਲੀ ਹੌਲੀ ਥੋੜ੍ਹਾ ਥੋੜ੍ਹਾ ਵਧਾਈ ਚੱਲੋ, ਵੱਧ ਸਕਦਾ ਹੈ। ਜਿਹਨੇ ਸਤਿਗੁਰ ਸਤਨਾਮ ਵਾਹਿਗੁਰੂ ਦੀਆਂ 40 ਮਾਲਾ ਕਰਨੀਆਂ ਹਨ, ਪਹਿਲੇ ਦਿਨ 10 ਕਰੇ, ਜ਼ਿਆਦਾ ਨਾ ਕਰੇ, ਦੂਸਰੇ ਦਿਨ ਇੱਕ ਹੋਰ ਵਧਾ ਦੇ 11 ਕਰਦੇ, ਤੀਜੇ ਦਿਨ ਇੱਕ ਹੋਰ ਵਧਾ ਦੇ 12 ਕਰਦੇ, ਮਹੀਨੇ ਵਿੱਚ 40 ਹੋ ਜਾਣਗੀਆਂ। 40 ਮਾਲਾ ਮਹੀਨੇ ਜਦੋਂ ਹੋ ਗਈਆਂ, ਕੋਈ ਤਕਲੀਫ ਨਹੀਂ ਮਹਿਸੂਸ ਹੋ ਰਹੀ, ਮਾਲਾ ਰੋਜ਼ ਵੱਧਦੇ ਆ। ਔਰ 40 ਮਾਲਾ ਮਹੀਨੇ 'ਚ ਰੋਜ਼ਾਨਾ ਕਰ ਲਏ, ਮਹੀਨੇ 'ਚ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਫਲ ਦਮ ਜਿਹੜੇ ਪੈ ਜਾਏ, ਬਾਬੇ ਦੀ ਦਰਗਾਹ ਦੇ ਵੀ ਇੰਨਾ ਫਲ ਹੋ ਗਿਆ, ਉਹਦੇ ਨਾਲ ਕਿਤਨੇ ਵਿਘਨ, ਕਿਤਨੇ ਕੁ ਦੁੱਖ, ਕਿਤਨੇ ਕੁ ਕਲੇਸ਼ ਕੁਦਰਤੀ ਕੱਟੇ ਜਾਣਗੇ ਘਰਾਂ ਦੇ, ਜਿਹੜੇ ਮਨਾਂ ਦੇ ਸਥਿਤੀਆਂ ਦੇ ਹੁੰਦੇ ਨੇ, ਇਹ ਸਹੀ ਹੈ, ਜਾਣ ਕੇ ਨਹੀਂ, ਕੁਦਰਤੀ ਦੂਰ ਹੁੰਦੇ ਹੁੰਦੇ ਨੇ। ਸੋ ਇਹ ਤਾਂ ਇਹਨੇ ਪਹਿਲੇ ਦਰਜੇ ਵਾਲਿਆਂ ਵਾਸਤੇ, ਜਿਹੜੇ ਅਜੇ ਥੋੜ੍ਹਾ ਥੋੜ੍ਹਾ ਸ਼ੁਰੂ ਕਰਨ, ਗੁਰੂ ਘਰ ਵਿੱਚ ਜਾ ਕੇ ਮਤਪਾਨ ਕਰਕੇ ਸ਼ੁਰੂ ਕਰਤਾ ਜਿਹਨੇ। ਦੂਸਰਾ ਦਰਜਾ ਹੈ ਫਿਰ ਜਿਹੜੇ ਤਕਰੀਬਨ 1 ਸਾਲ ਕੁ ਬਾਅਦ ਐਸਾ ਅਭਿਆਸ ਕਰਨ, ਯਾਨੀ ਇਹਨਾਂ ਵਿੱਚੋਂ ਜਾਂ 2 ਪਾਠ ਸੁਖਮਨੀ ਸਾਹਿਬ ਦੇ ਰੋਜ਼ਾਨਾ ਕਰੀ ਜਾਣ, ਜਾਂ 10 ਪਾਠ ਦੇ ਵਿੱਚ ਰੋਜ਼ਾਨਾ ਕਰੀ ਜਾਣ, ਜਾਂ 6 ਵਾਲਾ ਮੂਲ ਮੰਤਰ ਦੀਆਂ ਰੋਜ਼ਾਨਾ ਕਰੀ ਜਾਣ, ਜਾਂ 40 ਵਾਲਾ ਸਪਨਾ ਵਾਲਾ ਰੋਜ਼ ਕਰੀ ਜਾਣ, ਇਸ ਤਰੀਕੇ ਸਿਰ ਜਿਹੜੇ ਰੋਜ਼ਾਨਾ ਕਰੀ ਜਾਂਦਾ, ਆਪਣਾ ਨਿਯਮ ਕਹਿੰਦੇ ਉਸਨੂੰ, ਨਿਯਮ ਜਿਹੜਾ ਕੀਤਾ ਜਾਵੇ, ਔਖਾ ਸੌਖਾ ਦੁੱਖ ਤਕਲੀਫ ਕਰਨਾ ਜਿਹੜਾ, ਉਹਦਾ ਨਾਲ ਨਿਯਮ ਹੈ ਪ੍ਰਪਕਤਾ। ਸੋ ਇਉਂ ਕਰਦੇ ਕਰਦੇ ਇਹਦਾ ਮਨ ਸ਼ੁੱਧ ਹੋ ਜਾਂਦਾ, ਕਾਫੀ ਆਸਣ ਜੰਮਣ ਲੱਗ ਜਾਂਦਾ ਹੈ, ਬਿਰਤੀ ਟਿਕਣ ਲੱਗ ਜਾਂਦੀ ਹੈ, ਕੁਛ ਕੁਛ ਭਜਨ ਦਾ ਰਸ ਆਉਣਾ ਸ਼ੁਰੂ ਹੋ ਜਾਂਦਾ ਹੈ। ਇਹ ਪਹਿਲੇ ਦਰਜੇ ਵਾਲਿਆਂ ਵਾਸਤੇ। ਦੂਸਰੀ ਗੱਲ ਹੈ, ਜਦੋਂ ਫਿਰ ਐਸੀ ਅਵਸਥਾ ਆ ਗਈ, ਦੂਸਰੀ ਸਟੇਜ ਆਉਂਦੀ ਹੈ ਜਪਤਾ ਜਾਪ ਦੀ, ਜਿੱਥੇ ਨਾ ਜ਼ਬਾਨ ਹਿੱਲੇ ਨਾ ਬੁੱਲ ਹਿੱਲਣ, ਜੀਵ ਨਾ ਹਿੱਲੇ ਬੁੱਲ ਨਾ ਫਰਕੇ, ਪਾਕ ਨਵਾਜ਼ੀ ਸੋਈ, ਅਜੱਪਾ ਜਾਪ ਨਾ ਵਿਸਰੇ ਆ ਜੁਗਾਦ ਸਮਾਏ, ਜਿਨ ਰਸਨਾ ਜੋ ਜਪੇ ਹੈ ਆਓ ਕੋਈ ਜਾਣੇ ਕੈਸਾ ਨਾ, ਜਿਨ ਰਸਨਾ ਉਸਤਤ ਕਰਾਈ, ਉੱਥੇ ਜ਼ਬਾਨ ਨਹੀਂ ਹਿੱਲਦੀ, ਬੁੱਲ ਨਹੀਂ ਹਿੱਲਦੇ, ਸਿਰਫ ਖਿਆਲ ਨਾਲ ਹੀ ਭਜਨ ਕਰ ਰਹੇ, ਜਿਵੇਂ ਕਿਸੇ ਚੀਜ਼ ਨੂੰ ਛਿਪਮੀਂ ਲੈ, ਕਿਸੇ ਦਾ ਕਿਸੇ ਵਸਤੂ ਨਾਲ ਪਿਆਰ ਹੈ ਤੈ, ਉਹਨੂੰ ਦਿਲ 'ਚ ਯਾਦ ਕਰਦਾ, ਜ਼ਬਾਨ ਨਾਲ ਸਭ ਕਹਿੰਦਾ ਹੁੰਦਾ, ਅਤੇ ਕੁਦਰਤੀ ਗੱਲ ਇਸੇ ਤਰ੍ਹਾਂ ਜਿਉਂ ਭਜਨ ਨਾਲ ਪਿਆਰ ਪੈਂਦਾ ਜਾਂਦਾ ਹੈ, ਬਿਰਤੀ ਕਿਸੇ ਨਾ ਹੁੰਦੀ ਹੈ। ਇਸ ਕਰਕੇ ਦੂਸਰੇ ਦਰਜੇ ਵਾਲੇ ਸਾਲ ਕੁ ਪਰ ਪਹਿਲੇ ਸਟੇਜਿਸ ਵਿੱਚ ਰਹਿਣ, ਫਿਰ ਅੰਤਰਗ ਦੀ ਸਿਮਰਨ ਕਰਨ ਲੱਗ ਜਾਣ, ਪਹਿਲੇ ਦੂਸਰੇ ਦਰਜੇ ਵਾਲੇ ਸਵਾਸ ਨਾਲ ਭਜਨ ਕਰਨ, ਸਾਸ ਗਰਾਸ, ਸਾਹ ਦੀ ਮਸ਼ੀਨਰੀ ਹਰਮ ਕੇ ਚੱਲਦੀ, ਦੇਖੋ ਸਾਰਿਆਂ ਦੇ ਸਾਹ ਹਿੜਨ ਜਾਂਦਾ, ਉਪਣਾਉਂਦਾ, ਹਿੜਨ ਜਾਂਦਾ, ਉਪਣਾਉਂਦਾ, 19 ਤੋਂ ਲੱਗ ਕੇ ਕੰਟ ਤੱਕ ਸਾਹ ਜਾਂਦਾ, ਭਾਵੇਂ ਜਿਸਮ ਦੇ ਵਿੱਚ 49 ਕਿਸਮ ਦੀ ਹਵਾ ਹੈ, ਸਾਰੇ ਜਿਸਮਾਂ ਦੇ ਅੰਦਰ 49 ਕਿਸਮ ਦੀ ਪੌਣ ਹੈ, ਲੇਕਿਨ ਇਹ ਜਿਹਦੇ ਆਸਰੇ ਦਾ ਜੀਵਨ ਜ਼ਿਆਦਾ ਹੈ, ਨਾਭੀ ਔਰ ਕੰਠ ਤੱਕ ਹੈ, ਐਂ ਚੱਲਦਾ ਹੈ, ਜਿਵੇਂ ਮਸ਼ੀਨ ਦਾ ਫਿਲਟਰ ਚੱਲਦਾ ਹੁੰਦਾ ਹੈ, ਜਿਵੇਂ ਖੂਹ 'ਚ ਮਾਲ ਚੱਲਦੀ ਹੁੰਦੀ ਹੈ, ਜਿਹੜੇ ਪਿੰਡਾਂ 'ਚ ਰਹਿਣਗੇ ਜੇ ਉਹਨਾਂ ਨੂੰ ਪਤਾ ਹੈ, ਜਿਹੜੇ ਜੇ ਪਿੰਡਾਂ 'ਚ ਨਹੀਂ ਉਹਨਾਂ ਦਾ ਪਤਾ ਹੀ ਨਹੀਂ ਕੀ ਹੁੰਦਾ, ਐਂ ਚੱਲੀ ਜਾਂਦੀ ਧੁੰਨੀ ਤੋਂ ਲਾ ਕੇ ਕੰਠ ਤੱਕ ਐਂ ਹੋਈ। ਇਸਦੇ ਨਾਲ ਵਾਹਿਗੁਰੂ ਸ਼ਬਦ ਦੇ ਦੋ ਹਿੱਸੇ ਕਰ ਲਓ, ਦੋ ਸਿਲੇਬਸ ਬਣਾ ਲਓ। ਇਸਦੇ ਬਾਅਦ ਐਨ ਗੁਰੂ ਹੇਠਾਂ ਜਿਹੜਾ ਦਮ ਜਾਂਦਾ ਹੈ, ਜ਼ਬਾਨ ਨਾ ਹਲਾਓ, ਇੱਥੇ ਜ਼ਬਾਨ ਔਰ ਬੁੱਧ ਬੰਦ ਕਰ ਦਿਓ। ਹੇਠਾਂ ਜਿਹੜਾ ਸਵਾਸ ਜਾਂਦਾ ਉਹਨੇ ਵਾਹ ਦੋ ਅੱਖਰ ਮਿਲਾ ਦਿਓ, ਉੱਪਰ ਨੂੰ ਧੁੰਨੀ ਤੋਂ ਫਿਰ ਧੁੰਨੀ ਤੋਂ ਗਿੱਗਾ ਚੱਕ ਲੈਣਾ ਗੁਰੂ ਰਾਰਾ ਕੰਠ ਤੇ ਬੰਦ ਹੋ ਜਾਂਦਾ, ਫਿਰ ਤੋਂ ਵਾਹ ਲੈਣਾ ਵਾਹ ਗੁਰੂ। ਇਹ ਕੁਦਰਤੀ ਆਟੋਮੈਟਿਕਲੀ ਚੱਲ ਰਿਹਾ ਹੈ, ਸਵਾਸ ਦੀ ਨਹੀਂ ਹੁੰਦੀ, ਕਦੇ ਬੰਦ ਵੀ ਨਹੀਂ ਹੁੰਦੀ। ਅੱਖੇ ਪਹਿਰ ਚੌਂਹਠ ਘੜੀ ਸਵਾਸ ਚੱਲਦਾ। ਜਿਸਨੂੰ ਇਹ ਪਤਾ ਹੈ ਹਿਰਦੇ ਕਿਹੋ ਜਿਹਾ ਪ੍ਰਾਪਤ ਹੋ ਗਿਆ, ਸ਼੍ਰੀਮਤ ਵੇਦ ਪੁਰਾਣ ਪੁਰਾਣ ਪੋਥੀਆਂ ਨਾਮ ਬਿਨਾਂ ਸਭ ਗੁਰ ਗੱਲ ਹੀ ਰੱਖੀਆਂ, ਪਰਮੇਸ਼ਵਰ ਦੇ ਭਜਨ ਤੋਂ ਬਿਨਾਂ ਬਾਕੀ ਸਭ ਸੁਨਾ ਫਿਲਾ ਹੈ ਤਾਂ ਐਸਾ ਹੀ, ਨਾ ਹੀ ਕੋਈ ਵਸਤੂ ਸੁੱਖ ਸਰੂਪ ਹੈ, ਨਾ ਹੀ ਕੋਈ ਸੱਤ ਹੈ, ਵਾਹਿਗੁਰੂ ਦਾ ਭਜਨ ਹੀ ਸੱਤ ਔਰ ਸੁੱਖ ਸਰੂਪ ਵਸਤੂ ਹੈ। ਸੋ ਉਹ ਚਾਹੁੰਦਾ ਵੀ ਮੈਨੂੰ ਕਿਸੇ ਵੇਲੇ ਵਿਸਰੇ ਨਾ ਰਹੇ ਸੱਤ ਅਤੇ ਸੁੱਖ ਸਰੂਪ ਵਸਤੂ। ਜਿਹਦਾ ਮਨ ਇੱਧਰ ਲੱਗਿਆ ਰਹਿੰਦਾ ਹੈ ਉਹਦਾ ਚਿੱਤ ਸ਼ਾਂਤ ਅਤੇ ਸੁਖੀ ਰਹਿੰਦਾ, ਕੁਦਰਤੀ ਗੱਲ ਹੈ। ਮਨ ਇੱਕ ਅਜਿਹੀ ਚੀਜ਼ ਬਣੀ ਹੋਈ ਹੈ, ਇਹ ਵਿਹਲਾ ਕਦੇ ਨਹੀਂ ਰਹਿੰਦਾ। ਅੱਛੇ ਪੈਰ ਚੌਂਹਠ ਘੜੀ ਸਿਰਫ ਉਸ ਵਕਤ ਤੋਂ ਬਿਨਾਂ, ਜਿਸ ਵਕਤ ਇਹਨੂੰ ਧੁੰਦ ਨਹੀਂ ਹੁੰਦੀ, ਸਮਝ ਨਹੀਂ ਹੁੰਦੀ ਹੈ, ਉਸ ਵਕਤ ਤੋਂ ਬਿਨਾਂ ਇਹ ਕੁਛ ਨੂੰ ਕੁਛ ਘਾਟ ਘੜੀ ਨਹੀਂ ਹੁੰਦਾ, ਕਦੇ ਵੀ ਚੁੱਪ ਨਹੀਂ ਰਹਿੰਦਾ, ਇਹਦਾ ਸੁਭਾਅ। ਸੋ ਤਾਂ ਤਾਂ ਬਿਹਤਰ ਇਹਨੂੰ ਕਿਸੇ ਪਾਸੇ ਲਾ ਕੇ ਦਿਓ, ਇਹ ਭੁਗਤਣਾ ਹੈ, ਭੁਗਤ ਇਹਨੂੰ ਕੰਮ ਲਾਓਗੇ ਤਾਂ ਚੰਗਾ ਰਹੂਗਾ, ਨਹੀਂ ਫਿਰ ਕੁਛ ਹੋਰ ਕੁਛ ਕਰੂਗਾ। ਇਹਦਾ ਇੱਕ ਦਿਸ਼ਟਾਂਤ ਦਿੰਦੇ ਹੁੰਦੇ ਨੇ, ਇੱਕ ਕੋਈ ਸ਼ਾਹੂਕਾਰ ਬੜਾ ਵੱਡਾ ਸੇਠ ਹੈ, ਜਿਸਦਾ ਆਪਣੇ ਮੁਲਕ ਵਿੱਚ ਵੱਡੇ ਵੱਡੇ ਸ਼ਹਿਰਾਂ 'ਚ ਬਿਜ਼ਨਸ ਹੈ, ਬਾਹਰਲੇ ਮੁਲਕਾਂ ਵਿੱਚ ਵੀ ਬਿਜ਼ਨਸ ਹੈ। ਉਹਨਾਂ ਸਮਿਆਂ ਦੇ ਵਿੱਚ ਜਹਾਜ਼ਾਂ ਜੂਜ਼ਾਂ ਦਾ ਇਹਨਾਂ ਦਾ ਰਿਵਾਜ਼ ਨਹੀਂ ਸੀ, ਜੇ ਜ਼ਿਆਦਾ ਸਾਇੰਸ ਨੇ ਤਰੱਕੀ ਨਹੀਂ ਸੀ ਕੀਤੀ। ਉਸ ਸ਼ਾਹੂਕਾਰ ਦੀ ਦੁਕਾਨ 'ਤੇ ਇੱਕ ਇਹੋ ਜਿਹਾ ਸ਼ਖਸ ਆ ਗਿਆ ਜਿਹਨੇ ਭੂਤਰਾ ਦੇ ਹੋਏ ਸੀ। ਉਹ ਆ ਕੇ ਗੱਲ ਕਰਨੇ, ਕਹਿਣਗੇ ਮੇਰੇ ਪਾਸ ਹੈ ਕੌਣ ਪੁੱਤਰ ਹੈ, ਬੜੀ ਜਲਦੀ ਜਿੱਥੇ ਭੇਜੀ ਹਜ਼ਾਰ ਮਿੰਟ ਇੰਨਾ ਚਿਰ ਜਾਇਆ ਹੁੰਦਾ ਕੰਮ ਕਰਿਆ ਹੁੰਦਾ। ਇਹ ਸੁਣ ਕੇ ਉਹਦੀ ਗੱਲ ਸੇਠ ਕਹਿਣ ਲੱਗਿਆ ਵੀ ਜੇ ਮੈਨੂੰ ਇੱਕ ਭੂਤ ਦੇ ਦੇਵੇ ਬੜੀ ਅੱਛੀ ਗੱਲ ਹੈ, ਕਿਉਂਕਿ ਮੇਰੇ ਕਾਰੋਬਾਰ ਬੜੇ ਬੜੇ ਹਨ, ਬਾਹਰਲੇ ਮੁਲਕਾਂ ਵਿੱਚ ਵੀ ਹਨ, ਇੱਥੇ ਵੱਡੇ ਵੱਡੇ ਸ਼ਹਿਰਾਂ 'ਚ ਹਨ, ਮੇਰਾ ਬਹੁਤ ਜ਼ਿਆਦਾ ਕੰਮ ਹੈ, ਮੈਨੂੰ ਬੜੀ ਆਸਾਨੀ ਹੋਈ। ਕਹਿਣ ਲੈ ਲਾ, ਪਰ ਇੱਕ ਸ਼ਰਤ ਹੈ, ਇਹ ਵਿਹਲਾ ਨਹੀਂ ਇਹਨੇ ਰਹਿਣਾ, ਵਿਹਲਾ ਛੱਡਣ ਤੈਨੂੰ ਮਾਰ ਦੂਗਾ, ਇਹ ਖਿਆਲ ਰੱਖ ਲੈ, ਇਸ ਸ਼ਰਤ ਨੂੰ ਮੁੱਕ ਰੱਖ ਕੇ ਲੈ ਲਾ ਤੂੰ, ਮੈਂ ਦੇ ਦਿੰਦਾ। ਕਹਿੰਦਾ ਵਿਹਲ ਮੇਰੇ ਕਿੱਥੇ ਵਿਹਲ ਮਿਲਣੀ ਹੈ, ਇੰਨਾ ਜ਼ਿਆਦਾ ਕਾਰੋਬਾਰ ਹੈ ਇੱਥੇ ਵੱਡੇ ਵੱਡੇ ਸ਼ਹਿਰਾਂ 'ਚ ਕਾਰੋਬਾਰ, ਮੇਰਾ ਬਾਹਰ ਜਾ ਕੇ ਵੱਡੇ ਵੱਡੇ ਮੁਲਕਾਂ 'ਚ ਮੇਰਾ ਕਾਰੋਬਾਰ, ਵਿਹਲ ਇਹਨੂੰ ਕਿੱਥੇ ਮਿਲਣੀ ਹੈ। ਹਾਂ ਕਹਿਣਗੇ ਵੀ ਸਦਕੇ, ਪਰ ਮੈਂ ਤੈਨੂੰ ਸ਼ਰਤ ਦੱਸਦਾ, ਜਦੋਂ ਤੂੰ ਇਹਨੂੰ ਵਿਹਲਾ ਛੱਡੇਗਾ ਇਹਨੂੰ ਮਾਰ ਦੇਣਾ। ਇਸ ਕਰਕੇ ਇਹ ਸ਼ਰਤ ਨੂੰ ਕਰਾ ਕੇ ਲੈਣਾ ਜੀ ਸਰ। ਉਸਨੇ ਇੱਕ ਭੂਤ ਲੈ ਲਿਆ, ਹੁਣ ਭੂਤ ਨੂੰ ਜਦੋਂ ਕਿਹਾ ਜਾ ਵੀ ਕਲਕੱਤੇ, ਇੰਨਾ ਚਿਰ ਜਾਇਆ, ਫਿਰ ਕਿਹਾ ਜਾ ਮੁੰਬਈ, ਇੰਨਾ ਚਿਰ ਜਾਇਆ, ਫਿਰ ਕਿਹਾ ਜਾ ਕਰਾਚੀ, ਇੰਨਾ ਚਿਰ ਜਾਇਆ। ਇਸ ਤੋਂ ਇਲਾਵਾ ਇਸੀ ਤਰ੍ਹਾਂ ਬਾਹਰਲੇ ਬੁਲਦਿਆਂ ਭੇਜਣ ਲੱਗ ਗਿਆ, ਕੌਣ ਪੁੱਤ ਜਿਹਨੇ ਕਿਸ ਜਾਇਆ ਰਹੇ, ਉਹਦੇ ਵੱਡੇ ਵੱਡੇ ਕੰਮ ਥੋੜ੍ਹੇ ਦਿਨਾਂ 'ਚ ਖਤਮ ਹੋ ਗਏ। ਹੁਣ ਹੈਰਾਨ ਹੋ ਗਏ, ਮੈਂ ਕੀ ਦੱਸਾਂ ਇਸਨੂੰ, ਬਸ ਹੁਣ ਤਾਂ ਆਪਣੀ ਮੌਤ ਸਹੇੜ ਲਈ, ਉਸਨੂੰ ਫਿਕਰ ਪੈ ਗਿਆ। ਲਾਲ ਜੀ ਸੇਠ ਜੀ ਨੂੰ ਫਿਕਰ ਪੈ ਗਿਆ ਵੀ ਮੌਤ ਸਹੇੜ ਲਈ, ਫਿਕਰ ਐਡੀ ਬੁਰੀ ਬਲਾ ਹੈ, ਇਹਦੇ ਨਾਲ ਸਰੀਰ ਕਿਰਸ ਹੋਣ ਲੱਗ ਗਿਆ, ਦੁਬਲਾ ਹੋਣ ਲੱਗ ਗਿਆ। ਸੋ ਉਹਦਾ ਸਰੀਰ ਕਿਸ ਦੁਬਲਾ ਦੇਖ ਕੇ ਉਹਦਾ ਇੱਕ ਮਿੱਤਰ ਕਹਿਣ ਲੱਗਿਆ, ਸੇਠ ਜੀ ਕੀ ਗੱਲ ਹੈ, ਖਾਣ ਪੀਣ ਨੂੰ ਨਹੀਂ ਮਿਲਦਾ, ਇੰਨਾ ਕੁਛ ਧੰਨ ਪਦਾਰਥ ਰੱਬ ਨੇ ਦਿੱਤਾ, ਖਾਓ ਪੀਓ, ਸਿਰ ਨੂੰ ਤਗੜਾ ਰੱਖੋ, ਕਹਿੰਦਾ ਖਾਣ ਪੀਣ ਦਾ ਤਾਂ ਨਹੀਂ ਘਾਟਾ ਹੈ, ਇੱਕ ਹੋਰ ਦੁੱਖ ਸੇੜ ਬੈਠਾ, ਕਹਿੰਦਾ ਮੈਂ ਤਾਂ ਆਪਣੇ ਆਪ ਹੀ ਸੇੜ ਲਿਆ, ਕੀ ਦੁੱਖ ਸੇੜ ਹੈ। ਉਹਨੇ ਸਾਰੀ ਗੱਲ ਦੱਸੀ, ਕਹਿੰਦੇ ਭੂਤ ਲੈ ਬੈਠਾ ਇੱਕ, ਇਹ ਸ਼ਰਤ ਤੇ ਵੀ ਇਹਨੂੰ ਵਿਹਲ ਨਾ ਦੇ, ਜੇ ਵਿਹਲ ਦਏਗਾ ਤੈਨੂੰ ਮਾਰ ਦੂ। ਮੈਂ ਸੋਚਿਆ ਮੇਰੇ ਤਾਂ ਕਾਰੋਬਾਰ ਬਹੁਤ ਜ਼ਿਆਦਾ, ਵਿਹਲ ਕਿੱਥੇ ਮਿਲਣਾ, ਪਰ ਉਹ ਇਤਨਾ ਤੇਜ਼ ਹੈ, ਕਹੀਂ ਤਾਂ ਉੱਥੇ ਜਾਇਆ ਕਹਿਣ ਦੀ ਦੇਰ ਚੜ ਜਾ ਕੇ ਮੁੜੇ ਆਉਂਦਾ, ਹੁਣ ਇੰਨੇ ਕੰਮ ਹੈ ਕਿੰਨੇ ਹੀ ਦੱਸੀ ਜਾਵਾਂ, ਉਸਨੂੰ ਬੜਾ ਮੁਸ਼ਕਿਲ ਹੋ ਗਿਆ। ਬਸ ਆ ਕੇ ਕਹਿੰਦਾ ਮੈਨੂੰ ਕੰਮ ਦੱਸ ਨਹੀਂ, ਤੈਨੂੰ ਮਾਰ ਦਾ, ਤੁਹਾਨੂੰ ਕੋਈ ਬਿੰਦਾ ਭਰਾਉਣਗੇ, ਹੋਰ ਗੱਲ ਕੁਛ ਨਹੀਂ, ਆਹ ਬਿਮਾਰੀ ਮੈਨੂੰ ਹੋਰ ਕੋਈ ਬਿਮਾਰੀ ਨਹੀਂ। ਇਹ ਸੁਣ ਕੇ ਕਹਿਣਗੇ ਤਾਂ ਬਮੂਲੀ ਗੱਲ ਹੈ, ਚੱਲ ਮਹਾਤਮਾ ਕੋਲੇ ਬੱਚਿਆਂ ਨੂੰ ਲੈ ਜਾਂਦਾ, ਤੇਰੇ ਯੁਕਤੀ ਦੱਸ ਦੇਣੀ, ਕੋਈ ਵੱਡੇ ਵੱਡੇ ਕੰਮ ਔਖੇ ਯੁਕਤੀ ਨਾਲ ਸੌਖੇ ਹੋ ਜਾਂਦੇ ਹੁੰਦੇ ਸੀ। ਕਹਿਣ ਚੰਗਾ, ਮਹਾਤਮਾ ਦੇ ਪਾਸ ਲੈ ਕੇ ਕਹਿਣ, ਮਹਾਰਾਜ ਸ਼ੇਖ ਇਹ ਮੇਰਾ ਮਿੱਤਰ ਹੈ, ਇੱਥੇ ਕਿਰਪਾ ਕਰੋ, ਇਹ ਇੱਕ ਬਿਮਾਰੀ ਛੇੜ ਬੈਠਾ, ਇੱਕ ਭੁਗਤ ਲੈ ਬੈਠਾ, ਹੁਣ ਜੇ ਤਾਂ ਇਹਨੂੰ ਵਿਹਲਾ ਛੱਡਦਾ ਤਾਂ ਕਹਿੰਦਾ ਮੈਂ ਮਾਰਦਾ, ਨਹੀਂ ਛੱਡਦਾ ਕੰਮ ਇੰਨੀ ਜਲਦੀ ਹੁੰਦਾ, ਬਸ ਦੇਰ ਨਹੀਂ ਲੱਗਣ ਦਾ, ਕਿਤਨਾ ਜ਼ਿਆਦਾ ਤੇਜ਼ ਰਫ਼ਤਾਰ ਹੈ ਉਸਦੀ। ਹੁਣ ਇਹਨੂੰ ਫਿਕਰ ਪਿਆ ਵੀ ਮੈਂ ਦੋ ਚਾਰ ਦਿਨ ਦਾ ਪਰਾਉਣਾ, ਕਿਰਪਾ ਕਰਕੇ ਕੋਈ ਯੁਕਤੀ ਦੱਸ ਦਿਓ ਜਿਸ ਕਰਕੇ ਭੂਤ ਕਾਬੂ ਆ ਜਾਏ। ਇਹ ਤਾਂ ਕਹਿੰਦੇ ਮੈਂ ਮੁੱਢੀ ਗੱਲ ਹੈ, ਇਹਦੇ ਵਾਸਤੇ ਤੁਹਾਡਾ ਫਿਕਰ ਕਰਨਾ, ਕਹਿੰਦੇ ਮਹਾਂਗੁਰੂ ਜੀ ਮੈਨੂੰ ਤਾਂ ਡੰਡਾ ਫਿਕਰ ਲੱਗਿਆ ਨਾ, ਹੁਣ ਮਰਿਆ ਹੁਣ ਮਰਿਆ, ਬਸ ਇਹਨੇ ਖਤਮ ਕੀਤਾ। ਕਹਿਣਗੇ ਇਉਂ ਕਰ ਤੂੰ ਇੱਕ ਇਹਨੂੰ ਜਿੱਥੇ ਕੰਮ ਭੇਜਣਾ ਭੇਜ ਦੇਗਾ, ਠੀਕ ਹੈ ਕੰਮ ਕਰਾ ਤੂੰ, ਪਰ ਇੱਕ ਵੰਝ ਕੱਢ ਲੈ ਇੱਕ ਘਰ, ਇੱਕ ਆਪਣੀ ਜਿੱਥੇ ਤੇਰਾ ਬੈਠਣ ਉੱਠਣ ਦਾ ਕੰਮ ਹੈ, ਦੁਕਾਨ ਹੈ ਕੋਈ ਦਫ਼ਤਰ ਹੈ ਉਹਦੇ ਅੱਗੇ, ਵੰਝ ਗੱਡੀ ਹੋ ਜਿਹਦੇ ਗੰਢਾਂ ਬਹੁਤੀਆਂ ਹੋਣ। ਕਿਹਾ ਜਾ ਵੰਝ ਗੜਾ ਲਿਆ, ਇੱਕ ਘਰ ਗੜਾ ਲਿਆ ਉੱਥੇ, ਜਦੋਂ ਕੰਮ ਭੇਜਣਾ ਭੇਜਤਾ, ਜਦੋਂ ਵੇਲ ਮਿਲੇ ਇਸ ਨੂੰ ਕਹਿ ਚੜੀ ਜਾ ਉਤਰੀ ਜਾ ਗੰਢਾਂ ਗਿਣੀ ਜਾ, ਚੜੀ ਜਾ ਉਤਰੀ ਜਾ ਗੰਢਾਂ ਗਿਣੀ ਜਾ। ਇਹ ਕੰਮ ਲਾ ਦਿੱਤਾ, ਇਹਨੇ ਮੁੱਕਣਾ ਨਹੀਂ, ਭੂਤ ਕਾਬੂ ਆ ਗਿਆ, ਇਹਨੇ ਨਾਲ ਹੀ ਉਹ ਸੇਠ ਸੁਖੀ ਹੋ ਗਿਆ। ਇਸੀ ਤਰ੍ਹਾਂ ਮਨ ਨੂੰ ਭੂਤ ਨੇ ਨਹੀਂ ਦੱਸਿਆ, ਇਹ ਕੋਈ ਨਾ ਕੋਈ ਕੰਮ ਜਿਉਂਦਾ ਵਿਹਲਾ ਨਹੀਂ ਹੁੰਦਾ, ਵਿਹਲਾ ਛੱਡੋਗੇ ਇਹ ਦੁਖੀ ਕਰੇਗਾ, ਕੋਈ ਨਾ ਕੋਈ ਆਪਣਾ ਫੁਰਨਾ ਆਪਣੇ ਅੰਦਰ ਨਹੀਂ ਖੜਾ ਕਰਕੇ ਉਹਦੇ ਨਾਲ ਦੁਖੀ ਹੋਈ ਜਾਂਦਾ, ਉਹਨੂੰ ਮਰਕਜ਼ ਬਣਾ ਕੇ ਉਹਦੇ ਆਦਰ ਘੁੰਮਣਾ ਸ਼ੁਰੂ ਕਰ ਦਿੰਦਾ ਹੈ, ਉਹਦੇ ਆਸਰੇ ਦੁਖੀ ਹੋਈ ਜਾਂਦਾ ਹੈ। ਸੋ ਇਸ ਕਰਕੇ ਇਹ ਦੱਸਦੇ ਇਹ ਮਨ ਭੂਤਣਾ ਹੈ, ਜੇ ਦੁਨੀਆਂ ਦਾ ਕੋਈ ਕੰਮ ਕਰਾਉਣਾ ਹੈ ਲਿਖਣ ਪੜ੍ਹਨ ਦਾ ਹੋਰ ਜੋਗ ਜੋਗ ਕਰਾਓ, ਠੀਕ ਹੈ, ਬਾਕੀ ਵਕਤ ਇਸ ਨੂੰ ਖਾਸ ਇੱਕ ਮੰਝ ਹੈ, ਇਸ ਨੂੰ ਕਹੀ ਜਾ ਚੜੀ ਜਾ ਉਤਰੀ ਜਾ, ਅੱਖਰ ਜਿਹੜੇ ਇਹ ਮਨੋਂ ਗੰਢਾ ਨੇ ਇਹ ਨਾਲ ਗਈ ਗਿਣੀ ਜਾ, ਇਹਨੇ ਮੁੱਕਣਾ ਨਹੀਂ, ਮਨ ਕਾਬੂ ਆ ਗਿਆ। ਇਸ ਕਰਕੇ ਮਨ ਨੂੰ ਕਾਬੂ ਕਰਨਾ ਸੌਖਾ ਢੰਗ ਹੈ, ਜਿਹੜੇ ਮਨ ਨੂੰ ਕਾਬੂ ਕਰਨਾ ਚਾਹੁੰਦੇ ਨੇ, ਬਸ ਇਹ ਮਾਮੂਲੀ ਚੀਜ਼ ਹੈ, ਹਰ ਵਕਤ ਅੰਦਰ ਇਹ ਹੈ ਉਹਦਾ ਕਹੀ ਚੱਲੋ, ਇਹਨੂੰ ਸਾਸ ਗ੍ਰਾਸ ਕਹਿੰਦੇ ਹਨ। ਜੋ ਸਾਸ ਗ੍ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਪਾਵੇ, ਜੇ ਸਾਸ ਗ੍ਰਾਸ ਹਨ ਵਿਸਰੇ ਹਰਨਾਮਾ ਮਨ ਮੰਤ, ਅੰਸ ਸਹੀ ਨਾਨਕਾ ਪੂਰਨ ਸਹੀ ਸੰਤ। ਸਾਸ ਗ੍ਰਾਸ ਦੀ ਬੜੀ ਮਹਿਮਾ ਕੀਤੀ ਹੈ, ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ, ਇਹਦੀ ਬਹੁਤ ਵੱਡੀ ਮਹਿਮਾ। ਭਾਵੇਂ ਤਰੀਕੇ ਜੁਗਤੀਆਂ ਹੋਰ ਵੀ ਬਹੁਤ ਸਾਰੇ ਹਨ, ਫਿਰ ਇਹ ਆਸਾਨ ਤੇ ਆਸਾਨ ਤਰੀਕਾ ਹੈ, ਕਿਉਂਕਿ ਕੁਦਰਤੀ ਆਟੋਮੈਟਿਕਲੀ ਹਰ ਵਕਤ ਅੰਦਰ ਹੋ ਰਿਹਾ ਹੈ। ਇਹ ਹੈ ਜਦੋਂ ਇਉਂ ਕੋਈ ਸਾਲ ਭਰ ਕਰੇ, ਉਸ ਤੋਂ ਬਾਅਦ ਅਗਲੀ ਸਟੇਜ ਵਿੱਚ ਆ ਜਾਣਾ ਹੈ। ਸਾਸ ਸ਼ਾਸਨ ਸਾਸ ਹੈ ਜਿੱਤੇ ਨੇ ਸ਼ਾਸਨ ਹੋਏ ਤਿਆਰ ਹੈ, ਇਹ ਬਚਨ ਬਾਣੀ ਚਾਹੁੰਦਾ ਇੱਕ, ਜੇ ਨੇ ਸ਼ਾਸਨ ਇਹਨਾਂ ਸ਼ਾਸਨ ਤੋਂ ਬਿਨਾਂ ਭਜਨ ਕਰਨਾ, ਸ਼ਵਾਸ ਨੂੰ ਛੋੜ ਦੇਣਾ, ਸਿਰਫ ਸੁਰਤ ਔਰ ਸ਼ਬਦ ਦੋਨਾਂ ਮੇਲ ਕਰਨਾ ਹੈ। ਉਸ ਮੌਕੇ ਦੋ ਥਾਂ ਹੈ, ਨਾਭੀ ਹਿਰਦਾ ਕੰਠ ਮਸਤਕ, ਚਾਰ ਥਾਂ ਹਨ। ਪਹਿਲੇ ਇਸ ਨੂੰ ਹੌਲੀ ਹੌਲੀ ਚੌਂ ਥਾਵਾਂ ਤੇ ਵੰਡ ਲੈਣਾ, ਪਹਿਲੇ ਬਿੱਤੀ ਟਕਾ ਕੇ ਇੱਥੇ ਨਾਭੀ ਤੇ ਕਰੋ, ਪੂਰੇ ਸ਼ਬਦ ਦਾ ਅਭਿਆਸ ਉਹ ਛੋੜ ਦੇਣਾ ਪਹਿਲਾਂ ਵਸਤਾ ਜਿਹੜੀ ਹੈ, ਇਹ ਜਦੋਂ ਕਰਨ ਲੱਗਦਾ ਉਦੋਂ ਫਿਰ ਸਮਝ ਆਉਂਦੀ ਹੈ। ਨਾਭੀ ਦੇ ਬਿੱਤੀ ਟਕਾ ਕੇ ਜਦੋਂ ਇੱਥੇ ਬਿੱਤੀ ਟਕਾ ਕੇ ਕਰਦਾ, ਹੌਲੀ 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 ਕੁਛ ਦੇਰ ਦੇ ਵਿੱਚ ਇੱਥੇ ਖਿਆਲ ਟਿਕਣ ਲੱਗ ਜਾਂਦਾ, ਖਿਆਲ ਜਦੋਂ ਟਿਕੇਗਾ ਉਸ ਟਕਾ ਦੇ ਵਿੱਚ ਇਸਨੂੰ ਆਨੰਦ ਪ੍ਰਾਪਤ ਹੋਵੇਗਾ। ਆਨੰਦ ਦਾ ਸਮੁੰਦਰ ਵਾਹਿਗੁਰੂ ਹੈ ਤਾਂ ਅੰਦਰ ਹੀ, ਪਰ ਉਹਦੇ ਨਾਲ ਬਿੱਤੀ ਜੁੜਦੀ ਹੈ, ਫਿਰ ਉਹ ਸ਼ਬਦ ਦੇ ਆਸਰੇ ਉਹਦੇ ਵਿੱਚੋਂ ਆਨੰਦ ਖਿੱਚੇਗਾ, ਜਿਵੇਂ ਸਮੁੰਦਰ ਵਿੱਚੋਂ ਪਾਣੀ ਖਿੱਚ ਲੈਂਦਾ। ਸੋ ਇਸ ਕਰਕੇ ਉਹਦੇ ਵਿੱਚ ਆਨੰਦ ਖਿੱਚੀਂਦਾ, ਸਵੇਂ ਬਿੱਤੀ ਟਕਾ ਕੇ ਇੱਥੇ ਕਰੇ ਇੱਥੇ ਜਾ। ਉਸ ਤੋਂ ਅੱਗੇ ਹਿਰਦਾ ਹੈ, ਗੁਰਮੁਖ ਜਾਪੋ ਹਿਰਦੇ ਰਾਮ, ਇੱਥੇ ਵੀ ਉਸੀ ਤਰ੍ਹਾਂ ਹਿਰਦੇ ਜਾਪ ਹੁੰਦਾ, ਅਤੇ ਕੰਠ ਵਿੱਚ ਵੀ ਐਵੇਂ ਹੁੰਦਾ, ਇਹ ਸੌਖੇ ਤਰੀਕੇ ਹਨ। ਉਸ ਤੋਂ ਅੱਗੇ ਦੋਵੇਂ ਅੱਖਾਂ ਨੱਕ ਦੀ ਜੜ੍ਹ ਹੈ, ਜਿੱਥੇ ਇਸਨੂੰ ਕਹਿੰਦੇ ਹਨ ਕਈ ਨਾਮਾਂ ਕਰਕੇ ਪੁਕਾਰਦੇ ਹਨ, ਅਸਲ ਇਹ ਆਗਿਆ ਚੱਕਰ ਇਸਨੂੰ ਕਹਿੰਦੇ, ਚੱਕਰ ਹਨ ਨਾਭੀ ਹਿਰਦਾ ਕੰਠ, ਇਹ ਚੱਕਰ ਤ੍ਰਿਗੁਟੀ ਚੱਕਰ ਦਸਵੇਂ ਦੁਆਰ ਚੱਕਰ, ਇਹ ਚੱਕਰ ਹਨ ਜਿਸਮ ਦੇ ਵਿੱਚ ਹਰ ਇਨਸਾਨ ਦੇ ਰਹਿਣਗੇ। ਆਮ ਲੋਕਾਂ ਨੂੰ ਇੰਨਾ ਕੋਈ ਪ੍ਰਯੋਜਨ ਨਹੀਂ ਹੈ, ਜਿਹੜੇ ਭਜਨ ਕਰਨ ਵਾਲੇ ਪੁਰਸ਼ ਨੂੰ ਉਹਨਾਂ ਨੇ ਬੜੀ ਮਦਦਗਾਰ ਹਨ, ਉਹਨਾਂ ਵਾਸਤੇ ਇਹ ਬਣੇ ਨੇ, ਉਹਨਾਂ ਦੇ ਵਾਸਤੇ ਹੀ ਗ੍ਰੰਥਾਂ ਵਿੱਚ ਜ਼ਿਕਰ ਜ਼ਿਕਾਰ ਆਉਂਦਾ ਹੈ। ਬਿੱਤੀ ਟਿਕਾਉਣ ਦੇ ਥਾਂ ਹਨ, ਉਹਨਾਂ ਕੰਧ ਹੈ, ਕੰਧ ਉੱਪਰ ਜੇ ਕੋਈ ਖੂੰਟੀ ਨਾ ਹੋਵੇ, ਕੋਈ ਮੇਘ ਨਾ ਹੋਵੇ, ਤੁਸੀਂ ਕੱਪੜਾ ਟੰਗਣਾ ਕਾਹਦੇ ਟੰਗੋਗੇ, ਟੰਗ ਨਹੀਂ ਸਕਦੇ। ਇਸੀ ਤਰ੍ਹਾਂ ਬਿਰਤੀ ਟਿਕਾਉਣ ਦਾ ਕੋਈ ਨਾ ਕੋਈ ਨਿਸ਼ਾਨਾ, ਜਿਵੇਂ ਇੱਥੇ ਬਿਰਤੀ ਨੂੰ ਟਿਕਾਉਣਾ, ਇਹ ਬਿਰਤੀ ਟਿਕਾਉਣ ਦੇ ਥਾਂ ਜਿਹੜੇ ਚੱਕਰ ਰੱਖੇ ਹੋਏ ਹਨ। ਇਸ ਕਰਕੇ ਮਹਾਤਮਾ ਦੇ ਇਸ਼ਾਰੇ ਦੁਆਰਾ ਹਦਾਇਤ ਦੁਆਰਾ ਇੱਕ ਥਾਂ ਬਿਰਤੀ ਟਿਕਾ ਕੇ ਅਭਿਆਸ ਕਰੇ, ਜਦੋਂ ਕੁਛ ਦੇਰ ਕਰਦਾ ਉੱਥੇ ਬਿਰਤੀ ਟਿਕਣ ਲੱਗ ਜਾਂਦੀ, ਉਹਦੇ ਵਿੱਚ ਆਨੰਦ ਮਹਿਸੂਸ ਹੋਣਾ, ਜ਼ਿਆਦਾ ਤੋਂ ਜ਼ਿਆਦਾ ਆਨੰਦ ਮਹਿਸੂਸ ਹੁੰਦਾ। ਇੱਥੇ ਬਿਰਤੀ ਟਿਕਦੀ ਹੈ, ਇਹਦੇ ਵਿੱਚ ਰੋਸ਼ਨੀ ਔਰ ਅਨੰਦ ਧੁਨੀਆਂ ਸੁਣਨ ਲੱਗ ਪੈਂਦੀਆਂ ਹਨ। ਉਸ ਉੱਤੇ ਇੱਥੇ ਹੈ ਜਿਸਨੂੰ ਤ੍ਰਿਪਤੀ ਕਹਿੰਦੇ ਹਨ, ਉਦੋਂ ਜ਼ਿਆਦਾ ਰੋਸ਼ਨੀ ਹੋ ਜਾਂਦੀ, ਜਿਵੇਂ ਲਾਲ ਸੂਰਜ ਦੀ ਰੋਸ਼ਨੀ ਹੁੰਦੀ ਹੈ, ਉੱਥੇ ਬਹੁਤ ਸਾਰੀਆਂ ਮਿੱਠੀਆਂ ਮਿੱਠੀਆਂ ਧੁਨੀਆਂ ਉਹਨਾਂ ਵਿੱਚੋਂ ਵਹਿਰਦੀ ਆਵਾਜ਼ ਆਉਂਦੀ ਹੈ। ਉਸ ਦੇ ਉੱਪਰ ਦਸਵਾਂ ਦੁਆਰਾ ਜਿੱਥੇ ਬੋਧੀ ਹੁੰਦੀ ਹੈ, ਉੱਥੇ ਬਾਰਾਂ ਸੂਰਜਾਂ ਦੀ ਰੋਸ਼ਨੀ ਹੈ, ਉੱਥੇ ਉਦੋਂ ਵੀ ਜ਼ਿਆਦਾ ਮਿੱਠੀਆਂ ਧੁਨੀਆਂ ਹੈ, ਸਰੰਗੀ ਸਤਾਰ ਇਤਿਹਾਸ ਚੀਜ਼ਾਂ ਦੀ ਆਵਾਜ਼ ਆਉਂਦੀ, ਉਹਦੇ ਵਿੱਚ ਸ਼ਬਦ ਦੀ ਆਵਾਜ਼ ਦੇਣ ਯੋਗ ਅਸੀਂ ਭਜਨ ਕਰਦੇ ਹਾਂ, ਉਹਦੇ ਵਿੱਚ ਮਿਲ ਕੇ ਜਿਵੇਂ ਬਾਜੇ ਸਾਜਿਆਂ ਨਾਲ ਮਿਲਾ ਕੇ ਕਰਦੇ ਨਾ ਸ਼ਬਦ, ਬਾਣੀ ਵੀ ਬੜੀ ਹੁੰਦੀ ਹੈ, ਸਾਜਿਆਂ ਨਾਲ ਮਿਲਾ ਕੇ ਜ਼ਿਆਦਾ ਆਨੰਦ ਆਉਂਦਾ ਹੈ, ਉੱਥੇ ਵਿਸ਼ੇਸ਼ ਆਨੰਦ ਆਉਂਦਾ। ਇਉਂ ਕਰਦੇ ਕਰੇ ਉਹ ਥਾਂ ਵੀ ਛੱਡ ਜਾਣਾ ਕਿ ਪਰਮਾਤਮਾ ਦਾ ਸਥਾਨ ਤੋਂ ਉਦੋਂ ਪਰੇ ਹੈ, ਦਸਵੇਂ ਦੁਆਰ ਤੋਂ ਵੀ ਪਰੇ ਹੈ। ਇਉਂ ਇਹ ਭਜਨ ਕਰਨ ਦੇ ਤਰੀਕੇ ਨੇ। ਭਜਨ ਦਾ ਮਹਾਤਮਾ ਤਾਂ ਬਹੁਤ ਜ਼ਿਆਦਾ ਦੱਸਿਆ ਹੈ। ਇੱਕ ਦਫ਼ਾ ਭਗਤ ਨਾਮ ਦੇਵ ਨੂੰ ਇੱਕ ਸੇਠ ਕਹਿਣ ਲੱਗਾ, ਭਗਤ ਜੀ ਮੈਂ ਇੱਕ ਬ੍ਰਹਮ ਭੋਜ ਰੱਖਿਆ, ਤੁਸੀਂ ਕਿਰਪਾ ਕਰਕੇ ਉਹਦੇ ਵਿੱਚ ਆ ਕੇ ਭੋਜਨ ਛੱਡੋ। ਨਾਮਦੇਵ ਜੀ ਕਹਿਣਗੇ, ਸੇਠ ਜੀ ਪ੍ਰਾਣਾਂ ਦੀ ਰੱਖਿਆ ਵਾਸਤੇ ਦੋ ਰੋਟੀਆਂ ਖਾਣੀਆਂ ਮਿਲ ਜਾਂਦੀਆਂ, ਵੱਡੇ ਬ੍ਰਹਮ ਭੋਜ ਆ ਕੇ ਅਸੀਂ ਕੀ ਕਰਨਾ, ਸਿਖਾ ਹੋਣਾ ਜਿਹੜੇ ਛਕਣਾ ਚਾਹੁੰਦੇ ਨੇ, ਅਸੀਂ ਤਾਂ ਦੋ ਰੋਟੀਆਂ ਖਾਣੀਆਂ ਘਰ ਹੀ ਛਕ ਲਾਂਗੇ, ਠੀਕ ਹੈ। ਨਹੀਂ ਕਹਿਣਗੇ, ਭਗਤ ਜੀ ਜ਼ਰੂਰ ਕਿਰਪਾ ਕਰੋ। ਬਹੁਤ ਸਾਰਾ ਉਸਨੇ ਪ੍ਰੇਰਨਾ ਕੀਤੀ, ਕਹਿਣਗੇ ਚੰਗਾ ਛਕ ਲਾਂਗੇ। ਬ੍ਰਹਮ ਭੋਜ ਆ ਗਿਆ, ਉਹ ਦਿਨ ਆ ਗਿਆ, ਉੱਥੇ ਬੜੇ ਬ੍ਰਾਹਮਣ ਸਾਧੂ ਗਰੀਬ ਗੁਰਬੇ ਇਕੱਠੇ ਹੋਏ, ਬੜਾ ਇਕੱਠ ਹੈ, ਉਹ ਵੀ ਭਗਤ ਜੀ ਵੀ ਚਲੇ ਗਏ, ਭੋਜਨ ਵਰਤਾਇਆ ਗਿਆ, ਭੋਜਨ ਛਕ ਲਿਆ, ਸਭ ਨੇ ਰਿਵਾਜ਼ ਹੈ ਉਹਨਾਂ ਦੇ ਵੀ ਦੱਖਣਾ ਦੇਣ ਦਾ, ਹਿੰਦੂਇਜ਼ਮ ਦੇ ਵਿੱਚ ਹੁੰਦੀ ਰਿਵਾਜ਼ ਹੈ, ਦੱਖਣਾ ਦਿੰਦੇ ਨੇ ਹਰੇਕ ਨੂੰ ਭੋਜਨ ਛਕਾ ਕੇ, ਦੰਦ ਕਸਾਈ ਜੀ ਨੂੰ ਕਹਿੰਦੇ ਨੇ, ਰੋਟੀ ਖਾਧੀ ਦੰਦ ਕਦੇ ਨਹੀਂ ਖਾਧੀ, ਕਿਉਂ ਦੰਦ ਕਸਾਈ ਮੋਟੇ ਲਫ਼ਜ਼ਾਂ 'ਚ ਕਹਿੰਦੇ ਹੁੰਦੇ ਨੇ, ਉਹਨੂੰ ਦੱਖਣਾ ਕਿਹਾ ਜਾਂਦਾ, ਦੱਖਣਾ ਦਿੱਤੀ ਉਹਨਾਂ ਨੇ। ਅਤੇ ਭਗਤ ਨਾਮਦੇਵ ਉਹਨੂੰ ਸੇਖ ਕਹਿਣ ਲੱਗੇ, ਭਗਤ ਜੀ ਮੈਂ ਆਪ ਦੀ ਜ਼ਿਆਦਾ ਸੇਵਾ ਕਰਨੀ ਚਾਹੁੰਦਾ ਹਾਂ, ਮੈਨੂੰ ਤੁਸੀਂ ਕਿਰਪਾ ਕਰਕੇ ਮੇਰੇ ਤੋਂ ਕੁਝ ਜ਼ਿਆਦਾ ਸੇਵਾ ਲਓ। ਕਹਿਣ ਲੱਗੇ, ਤੁਹਾਡਾ ਖਿਆਲ ਸੀ ਭੋਜਨ ਛਕਣ ਦਾ, ਛਕ ਲਿਆ, ਹੋਰ ਸੇਵਾ ਹੋਰ ਇਹ ਤੋਂ ਜ਼ਿਆਦਾ ਕੀ ਕਰਨੀ, ਤੁਸੀਂ ਪ੍ਰਾਣ ਦੀ ਰੱਖਿਆ ਵਾਸਤੇ ਸੀ, ਪ੍ਰਾਣ ਨੂੰ ਇਹਦੀ ਖੁਰਾਕ ਮਿਲ ਗਈ, ਚਾਰ ਪੈਰ ਵਾਸਤੇ ਠੀਕ ਹੈ। ਨਹੀਂ ਨਹੀਂ ਕਹਿਣ ਲੱਗੇ, ਦੱਖਣਾ ਦੀ ਬਾਬਤ ਤੁਸੀਂ ਦੱਸੋ, ਮੈਂ ਤੁਹਾਡੀ ਜ਼ਿਆਦਾ ਸੇਵਾ ਕਰਾਂ। ਉਹ ਕਹਿਣ ਲੱਗੇ, ਰਹਿਣ ਦਿਓ ਸੇਠ ਜੀ, ਕੀ ਲੋੜ ਹੈ। ਲੇਕਿਨ ਸੇਠ ਵਾਰ ਵਾਰ ਕਹੀ ਜਾਂਦਾ ਹੈ, ਤੁਸੀਂ ਜ਼ਰੂਰ ਦੱਖਣਾ ਮੇਰੇ ਤੋਂ ਕਹਿ ਕੇ ਲਓ, ਜ਼ਿਆਦਾ ਲਓ। ਭਗਤ ਨਾਮਦੇਵ ਨੇ ਸੋਚਿਆ, ਇਹਨੂੰ ਆਪਣੀ ਮਾਂ ਦਾ ਮਾਣ ਬਹੁਤ ਹੈ, ਥੋੜ੍ਹਾ ਇਹਦਾ ਮਾਣ ਖੜਾ ਕਰਨਾ ਚਾਹੀਦਾ। ਇਉਂ ਕਰਕੇ ਭਗਤ ਜੀ ਨੇ ਇੱਕ ਤੁਲਸੀ ਦਾ ਪੱਤਾ ਲੈ ਕੇ ਉਹਦੇ ਉੱਪਰ ਪੂਰਾ ਪਰਮੇਸ਼ੁਰ ਦਾ ਨਾਂ ਨਹੀਂ ਲਿਖਿਆ, ਰਾਮ ਸ਼ਬਦ ਨਹੀਂ ਲਿਖਿਆ, ਰਾਹ ਲਿਖਣ ਚੱਲਾ। ਕਹਿੰਦੇ, ਚੰਗਾ ਫਿਰ ਜੇ ਤੁਸੀਂ ਕੋਈ ਦੇਣਾ ਚਾਹੁੰਦੇ ਹੋ ਇਹਦੇ ਬਰਾਬਰ ਸੋਨਾ ਤੋੜ ਲਓ। ਉਹ ਸੇਠ ਬੜਾ ਹੱਸਿਆ, ਕਹਿੰਦਾ ਇਹਦੇ ਬਰਾਬਰ ਕੀ ਆਏਗਾ। ਸੇਠ ਨੇ, ਭਗਤ ਜੀ ਇੱਕ ਚੌਲ ਜਿੰਨਾ ਸੋਨਾ ਵੀ ਨਹੀਂ ਆਉਣਾ, ਤੁਸੀਂ ਮੈਥੋਂ ਕੋਈ ਜ਼ਿਆਦਾ ਸੇਵਾ ਲਓ, ਮੈਂ ਬੜਾ ਸੇਠ ਆਦਮੀ ਹਾਂ। ਠੀਕ ਹੈ, ਕਹਿਣ ਲੱਗੇ, ਅਸੀਂ ਸੰਤੋਖੀ ਹਾਂ ਜੀ, ਤੁਸੀਂ ਸੇਠ ਹੋ, ਸਾਨੂੰ ਵੀ ਜ਼ਿਆਦਾ ਦੀ ਲੋੜ ਨਹੀਂ, ਤੁਹਾਡਾ ਪ੍ਰੇਮ ਪੂਰਾ ਕਰਨ ਵਾਸਤੇ ਅਸੀਂ ਇੰਨਾ ਕੀ ਚਾਹੁੰਦੇ ਹਾਂ, ਇਹ ਕਰ ਦਿਓ। ਫਿਰ ਉਸਨੇ ਸੋਚਿਆ ਵੀ ਚਲੋ ਛੋਟਾ ਜਿਹਾ ਕੰਡਾ ਲੈਂਦੇ ਹਾਂ, ਇਹਦੇ ਬਰਾਬਰ ਇੱਕ ਦੋ ਚੌਲ ਪੈ ਜਾਣਗੇ, ਹੋਰ ਕੀ ਸੋਨੇ ਦੇ। ਸੋ ਉਹ ਪੱਤਾ ਪਾ ਕੇ ਜਿਹਦੇ ਉੱਪਰ ਅੱਧਾ ਪਰਮਾਤਮਾ ਦਾ ਨਾਮ ਲਿਖਿਆ, ਸਾਰਾ ਨਹੀਂ ਸੀ ਲਿਖਿਆ, ਦੂਸਰੇ ਪਰੜੇ ਦੇ ਵਿੱਚ ਉਹਨੇ ਥੋੜ੍ਹਾ ਜਿਹਾ ਸੋਨਾ ਪਾਉਣਾ ਚਾਹਿਆ, ਇੱਕ ਚੌਲ ਦੋ ਚੌਲ ਵੱਧਦੇ 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 ਪਰੜਾ ਭਰ ਗਿਆ ਸਾਰਾ। ਪਰ ਅਸ਼ਚਰ ਜੀ ਗੱਲ, ਉਹ ਜਿਹਦੇ ਉੱਪਰ ਰਾਹ ਲਿਖਿਆ ਸੀ ਪੱਤੇ ਉੱਪਰ, ਜਿਸ ਪਰੜੇ ਵਿੱਚ ਪਾਇਆ ਹੋਇਆ ਸੀ, ਉਹ ਪਰੜਾ ਨਹੀਂ ਧਰਤੀ ਤੋਂ ਉੱਠਿਆ, ਦੂਜਾ ਪਰੜਾ ਬਹੁਤ ਉੱਚਾ ਚਲਾ ਗਿਆ। ਇਹਨੇ ਇਹ ਜ਼ਾਹਰ ਕੀਤਾ ਵੀ ਅਜੇ ਇਹ ਪਾਰਾ ਹੈ, ਉਹ ਹਲਕਾ ਹੈ, ਅਤੇ ਵੱਡਾ ਕੰਡਾ ਮੰਗਾ ਲਿਆ। ਉਹਦੇ ਵਿੱਚ ਵੀ ਐਵੇਂ ਹੋਇਆ, ਦੂਜਾ ਪਰੜਾ ਸਾਰਾ ਭਰ ਗਿਆ ਸੋਨੇ ਨਾਲ, ਫਿਰ ਉਹ ਪਰੜਾ ਉੱਠਦਾ, ਫਿਰ ਹੋਰ ਉਦੋਂ ਵੱਡਾ ਕੰਡਾ ਮੰਗਾਇਆ, ਉਹਦੇ ਵਿੱਚ ਉਹ ਪਰੜਾ ਸਾਰਾ ਭਰ ਗਿਆ, ਫਿਰ ਨਹੀਂ ਉੱਠਦਾ ਧਰਤੀ ਤੋਂ, ਫਿਰ ਵੱਡੇ ਵੱਡੇ ਤੱਕੜ ਮੰਗਾਇਆ, ਜਿਹਨਾਂ ਵਿੱਚ ਮਣੀ ਤੋਲਦੇ ਹੁੰਦੇ ਲੋਕ, ਉਹ ਮੰਗਾਏ, ਸਾਰਾ ਜਿੰਨਾ ਉਹਦੇ ਖਜ਼ਾਨੇ 'ਚ ਪਿਆ ਸੀ ਸੋਨਾ ਸਾਰਾ ਭਰਤਾ ਪਰੜੇ 'ਚ, ਪੱਤੇ ਹੀ ਮਨ ਹੋਣਾ ਹੈ, ਇੱਕ ਉਹਨੂੰ ਫਿਰ ਨਹੀਂ ਉੱਠਦਾ ਧਰਤੀ ਤੋਂ। ਹੈਰਾਨ ਕਰਦਾ, ਬਹੁਤ ਹੈਰਾਨ ਹੋਇਆ, ਰਿਸ਼ਤੇਦਾਰਾਂ ਤੋਂ ਮੰਗਵਾ ਲਿਆ, ਵੱਡੇ ਵੱਡੇ ਤੱਕੜ ਮੰਗਾ ਗਏ, ਲੇਕਿਨ ਉਹ ਧਰਤੀ ਉੱਠਦਾ ਹੀ ਨਹੀਂ। ਅਖੀਰ ਪੁੱਛਣ ਲੱਗਾ ਸੇਠ ਭਗਤ ਜੀ, ਕੀ ਗੱਲ ਹੈ, ਦੱਸੋ ਇਹ ਕੀ ਕਰਾਮਾਤ ਹੈ। ਕਰਾਮਾਤ ਕੋਈ ਨਹੀਂ, ਕਹਿੰਦੇ ਕਰਾਮਾਤ ਤਾਂ ਨਹੀਂ, ਇਹ ਤੁਸੀਂ ਕਿਹਾ ਸੀ ਤੁਹਾਡੇ ਕਹੇ ਅਨੁਸਾਰ, ਮੈਂ ਕਹਿ ਤਾ ਵੀ ਇਹਦੇ ਬਰਾਬਰ ਦੇ ਦਿਓ ਤੁਸੀਂ, ਹੋਰ ਕੀ, ਹੁਣ ਤੋਲ ਲਓ ਇਹਨੂੰ ਪੂਰਾ ਕਰ ਦਿਓ, ਮੈਂ ਹੋਰ ਕੁਝ ਨਹੀਂ ਚਾਹੁੰਦਾ, ਤੁਹਾਡੇ ਕਹੇ ਮੁਤਾਬਕ ਹੈ ਸਾਰੀ ਗੱਲ। ਉਹ ਕਹਿਣ ਲੱਗਾ, ਇਹ ਤਾਂ ਭਰਮ 'ਚ ਨਹੀਂ ਆਉਂਦਾ, ਮੁੱਕਣ ਮੇਰੇ ਤਾਂ ਸਭ ਕੁਛ ਹੀ ਮੁੱਕ ਗਿਆ। ਕਹਿਣ ਲੱਗਾ, ਅਜੇ ਤਾਂ ਮੈਂ ਅੱਧਾ ਨਾਂ ਹੀ ਲਿਖਿਆ, ਪੂਰਾ ਨਹੀਂ ਲਿਖਿਆ, ਰਾਮ ਨਹੀਂ ਲਿਖਿਆ, ਰਾਹ ਲਿਖਿਆ ਸਰ, ਜੇ ਪੂਰਾ ਲਿਖ ਦਿੰਦਾ ਫਿਰ ਲਿਖਿਆ ਰਹਿੰਦਾ, ਤੋ ਇੰਨੇ ਨਾਲ ਹੀ ਮੁੱਕਿਆ ਤੁਹਾਡਾ ਸਾਰਾ ਸੋਨਾ। ਸਵੇਮ ਕਰਕੇ ਮਤਲਬ ਕਿ ਪਰਮੇਸ਼ੁਰ ਦੇ ਨਾਮ ਦੀ ਮਹਿਮਾ, ਸਾਰੀ ਦੁਨੀਆਂ ਦੀ ਮਾਇਆ ਝੂਠੀ ਹੈ, ਪਰਮੇਸ਼ੁਰ ਦਾ ਨਾਮ ਸਤ ਵਸਤੂ ਹੈ, ਸੱਤ ਦੇ ਮੁਕਾਬਲੇ ਵਿੱਚ ਤਿੰਨੇ ਲੋਕ ਚੌਦੇ ਭਵਨਾਂ ਦੇ ਪਦਾਰਥ ਵੀ ਕੁਛ ਮੈਂ ਨਹੀਂ ਰੱਖਦੇ ਐਸੀ ਸੱਤ ਵਸਤੂ। ਇਸ ਵਾਸਤੇ ਗੁਰੂ ਜੀ ਕਹਿੰਦੇ ਪਰਮੇਸ਼ਵਰ ਦਾ ਨਾਮ ਸਾਈ ਨਾਮ ਅਮੋਲ ਕੀ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾ ਨਾਨਕ ਸ੍ਰੀ ਹਰ ਰੰਗ ਮਾਣ ਦੋ। ਇਸ਼ਨਾਨ ਕਰਕੇ ਫਿਰ ਨਾਮ ਜਪਣਾ, ਉਹ ਨਾਮ ਜੀ ਵੀ ਇੰਨੀ ਮਹਿਮਾ ਹੈ, ਇੰਨੀ ਤਾਕਤ ਹੈ, ਸੋਨੇ ਸਾਨੇ ਕੁਛ ਨਹੀਂ ਉਹਦੇ ਮੁਕਾਬਲੇ 'ਚ ਮੈਂ ਨਾ ਰੱਖਦੇ। ਇਸ ਤਰੀਕੇ ਸਿਰ ਫਿਰ ਇੱਕੋ ਵਾਰਤਾ ਆਉਂਦੀ ਹੈ ਸੋਨੇ ਦੀ, ਕ੍ਰਿਸ਼ਨ ਜੀ ਨੂੰ ਮਿਲਣ ਵਾਸਤੇ ਨਾਰਦ ਮੁਨੀ ਦੁਆਰਕਾ 'ਚ ਜਾਂਦੇ ਹਨ। ਕ੍ਰਿਸ਼ਨ ਦੀਆਂ ਰਾਣੀਆਂ ਨਾਰਦ ਜੀ ਨੂੰ ਮੱਥਾ ਟੇਕ ਕੇ ਉਹਨਾਂ ਦੇ ਵਾਸਤੇ ਆਸਣ ਬਿਛਾਤਾ, ਆਪ ਚਾਰ ਸਿਰ ਬੈਠ ਗਈਆਂ। ਉਹਨਾਂ ਕਿਹਾ ਭਗਤ ਜੀ ਯਾਨੀ ਰਿਸ਼ੀ ਜੀ ਸਾਨੂੰ ਇਹੋ ਜਿਹਾ ਵਚਨ ਦਿਓ ਤੁਸੀਂ ਹਰ ਜਨਮ ਦੇ ਵਿੱਚ ਭਗਵਾਨ ਕ੍ਰਿਸ਼ਨ ਦੇਵ ਸਾਡੇ ਪਤੀ ਦੇਵ ਹੋਇਆ ਕਰ। ਇਹ ਗੱਲ ਸੁਣ ਕੇ ਨਾਰਦ ਜੀ ਕਹਿਣ ਲੱਗੇ ਜੇਕਰ ਤੁਸੀਂ ਇਹ ਚਾਹੁੰਦੇ ਹੋ ਤਾਂ ਇਉਂ ਕਰੋ, ਫਿਰ ਕ੍ਰਿਸ਼ਨ ਜੀ ਨੂੰ ਦਾਨ ਕਰ ਦਿਓ। ਤੁਹਾਨੂੰ ਕੀਤੀ ਹੋਈ ਚੀਜ਼ ਮਿਲਦੀ ਹੈ, ਕਈ ਗੁਣਾ ਹੋ ਗਏ, ਤੁਸੀਂ ਦਾਨ ਕਰ ਦਿਓ। ਉਹਨਾਂ ਨੇ ਦਾਨ ਕਰਤਾ, ਚੁਣੀ ਛੱਡਤੀ ਜਾਂ ਅਰਦਾਸ ਕਰਤੀ ਜਾਂ ਕੁਛ ਹੋਰ ਕਰਤਾ, ਜਿਹੜੇ ਤਰੀਕੇ ਹੁੰਦੇ ਦਾਨ ਕਰਨ ਦੇ, ਕਈ ਅੱਡ ਅੱਡ ਆਪਣੇ ਮਤ ਪਤੰਤਰਣ ਦੇ ਅਨੁਸਾਰ। ਇਤਨੇ ਨੂੰ ਬਾਹਰੋਂ ਕ੍ਰਿਸ਼ਨ ਜੀ ਆ ਗਏ, ਕ੍ਰਿਸ਼ਨ ਜੀ ਉਦੋਂ ਕਰਨੀ ਸਨ। ਨਾਰਦ ਜੀ ਕਹਿਣਗੇ ਦੇਖੋ ਮਹਾਰਾਜ ਤੁਹਾਡਾ ਘਰ ਵਿੱਚ ਹੱਕ ਕੋਈ ਨਹੀਂ, ਤੁਸੀਂ ਦਾਨ ਹੋ ਚੁੱਕੇ ਹੋ, ਚਲੋ ਗੱਲ ਠੀਕ ਹੈ, ਜਿਹੜੀ ਵਸਤੂ ਦਾਨ ਹੋ ਗਈ ਉਹਦਾ ਆਪਣਾ ਕੀ ਹੱਕ ਹੁੰਦਾ। ਮੋਢੇ ਤੋਂ ਫੜ ਕੇ ਕ੍ਰਿਸ਼ਨ ਜੀ ਨੂੰ ਲੈ ਚੱਲੇ। ਜਦੋਂ ਇੰਨੀ ਗੱਲ ਹੋਈ ਤੇ ਘਰ ਦੇ ਵਿੱਚ ਪਿੱਟ ਪਟੋਗਾ ਪੈ ਗਿਆ। ਰਾਣੀਆਂ ਕਹਿਣ ਲੱਗੀਆਂ ਰਿਸ਼ੀ ਜੀ ਸਾਡਾ ਘਰ ਪੱਟ ਚੱਲੇ। ਕਹਿੰਦੇ ਕਿਉਂ? ਕਹਿੰਦੇ ਆਦਮੀ ਤੋਂ ਬਿਨਾਂ ਕਰਦਾ ਕੀ ਬਣਦਾ। ਕਹਿੰਦੇ ਅਸੀਂ ਤਾਂ ਜ਼ਬਰਦਸਤੀ ਤਾਂ ਨਹੀਂ ਲੈ ਚੱਲੇ, ਤੁਸੀਂ ਦੱਸੋ ਦਾਨ ਕੀਤਾ ਕਿ ਨਾ। ਕਹਿੰਦੇ ਦਾਨ ਤਾਂ ਜ਼ਰੂਰ ਕੀਤਾ, ਫਿਰ ਜੇ ਮੈਂ ਜ਼ਬਰਦਸਤੀ ਲਿਜਾਵਾਂ ਤਾਂ ਤੁਸੀਂ ਕਹਿ ਸਕੋ ਮੈਨੂੰ। ਮੈਂ ਤਾਂ ਜਿਹੜੀ ਠੀਕ ਠੀਕ ਗੱਲ ਹੈ, ਰਾਹ ਦੀ ਗੱਲ ਉਹ ਮੈਂ ਕਰ ਰਹੀ, ਤੁਸੀਂ ਦਾਨ ਕਰਤਾ, ਮੈਂ ਉਹਨੂੰ ਲੈ ਚੱਲਿਆ, ਦਾਨ ਕੀਤੀ ਵਸਤੂ ਨੂੰ ਮੇਰੀ ਹੋ ਚੁੱਕੀ ਹੈ। ਸੋ ਅਸੀਂ ਕਹਿਣ ਲੱਗੇ ਇਹਨਾਂ ਦੇ ਬਰਾਬਰ ਸਾਥੋਂ ਧਨ ਪਦਾਰਥ ਸਾਡੇ ਗਹਿਣੇ ਗੱਟੇ ਹੀਰੇ ਪੰਨੇ ਜੋਗੇ ਸਭ ਲੈ ਲਓ, ਅਸੀਂ ਇਹਦੇ ਬਰਾਬਰ ਤੋਰ ਦਿੰਦੇ ਹਾਂ, ਇਹਨੂੰ ਛੋੜ ਲਓ। ਤੁਹਾਡੀ ਖੁਸ਼ੀ ਕਹਿਣਗੇ ਐਂ ਕਰਨੇ ਜੀ, ਤੋਰ ਲਓ। ਇੱਕ ਤੱਕੜ ਮੰਗਾ ਲਿਆ, ਇੱਕ ਤੱਕੜ ਵਿੱਚ ਕ੍ਰਿਸ਼ਨ ਜੀ ਨੂੰ ਬਿਠਾ ਲਿਆ, ਦੂਜੇ ਵਿੱਚ ਉਹਨਾਂ ਨੇ ਆਪਣੇ ਗਹਿਣੇ ਗੱਟੇ ਸੋਨਾ ਸੋਨਾ ਜੋ ਕੁਛ ਵੀ ਪਦਾਰਥ ਪਾਉਣਾ ਸ਼ੁਰੂ ਕਰ ਦਿੱਤਾ। ਉਹ ਪੱਲਾ ਭਰ ਗਿਆ, ਉਹ ਪਲੜਾ ਸਾਰਾ ਭਰ ਗਿਆ, ਲੇਕਿਨ ਕ੍ਰਿਸ਼ਨ ਵਾਲਾ ਪਲੜਾ ਉੱਠਦਾ ਹੀ ਨਹੀਂ ਧਰਤੀ ਤੋਂ। ਜਿੰਨਾ ਪਦਾਰਥ ਸੀ ਉਹਨਾਂ ਪਾਸ ਸਾਰਾ ਪਾਤਾ, ਦੂਜਿਆਂ ਦਾ ਹੋਰ ਕੁਛ ਹੈ ਹੀ ਨਹੀਂ। ਅਸੀਂ ਬੜਾ ਫਿਕਰ ਪੈ ਗਿਆ, ਕਹਿਣਗੇ ਹੁਣ ਇਹ ਬਰਾਬਰ ਹੋ ਨਹੀਂ ਸਕਿਆ, ਅਸੀਂ ਕਿਵੇਂ ਇਹਨਾਂ ਨੂੰ ਰੱਖ ਸਕਾਂਗੇ। ਉਧਰ ਨਾਰਦ ਜੀ ਕਹਿੰਦੇ ਨੇ ਇਹਦੇ ਬਰਾਬਰ ਤੁਸੀਂ ਆਪਣੇ ਤੋਰ ਲਓ, ਜੋ ਤੁਸੀਂ ਕੁਛ ਕਿਹਾ ਹੈ ਮੈਂ ਉਹ ਲੈ ਜਾਂਗਾ, ਇਹਨੂੰ ਛੱਡ ਜੂੰਗਾ, ਨਹੀਂ ਫਿਰ ਤੁਸੀਂ ਦਾਨ ਕੀਤਾ ਮੈਂ ਲੈ ਜਾਂਗਾ। ਅਸੀਂ ਕਹਿਣ ਲੱਗੇ ਰਿਸ਼ੀ ਜੀ ਤੁਸੀਂ ਕੋਈ ਰੇਸ ਮੇਹ ਕੁਮਾਰ ਸੁਣਿਆ, ਸੰਤ ਕੋਈ ਰੇਸ ਮੇਹ ਕੁਮਾਰ ਨੇ ਕੋਈ ਯੁਗਤੀ, ਤੁਸੀਂ ਸਾਨੂੰ ਕੋਈ ਯੁਗਤੀ ਦੱਸ ਦਿਓ। ਜਦੋਂ ਉਹਨਾਂ ਨੇ ਅਤੀ ਦੀਨ ਹੋ ਕੇ ਇਹ ਕਿਹਾ, ਕਹਿਣਾ ਚੰਗਾ ਆਇਓ ਕਰੋ, ਫਿਰ ਇੱਕ ਪੱਤਾ ਲਿਆ, ਰਿਸ਼ੀ ਦਾ ਪੱਤਾ ਲਿਆਂਦਾ, ਉਹਦੇ ਤੋਂ ਉਹਨਾਂ ਨੇ ਪਰਮੇਸ਼ਵਰ ਦਾ ਨਾਮ ਲਿਖਿਆ, ਗੋਬਿੰਦ ਰਾਮ ਕੋਈ ਲਿਖਤਾ। ਤੋ ਲਿਖ ਕੇ ਜਿਸ ਵਕਤ ਉਹ ਪਤਾ ਉਸ ਪਲੜੇ ਵਿੱਚ ਰੱਖਿਆ ਜਿਸ ਦੇ ਵਿੱਚ ਗਹਿਣੇ ਸਨ, ਉਹ ਧਨ ਪਦਾਰਥ ਪਿਆ ਸੀ। ਸਮਝੂ ਕਿਤਨੇ ਮਨ ਸੀ, ਪਹਿਲਾਂ ਤਾਂ ਪੱਲੜਾ ਧਰਤੀ ਤੋਂ ਨਹੀਂ ਸੀ ਉੱਠਦਾ, ਕ੍ਰਿਸ਼ਨ ਵਾਲਾ ਪੱਲਾ ਬਹੁਤ ਉੱਚਾ ਸੀ, ਤੋ ਇਤਨੀ ਜਲਦੀ ਉਹ ਪੱਲਾ ਉੱਠਿਆ, ਕ੍ਰਿਸ਼ਨ ਵਾਲਾ ਪੱਲਾ ਜ਼ਮੀਨ ਤੇ ਉਹ ਬਹੁਤ ਉੱਚਾ ਚਲਾ ਗਿਆ। ਹੈਰਾਨ ਹੋ ਗਏ, ਇਹ ਗੱਲ ਕੀ? ਅਸੀਂ ਨਾਮ ਜਪਦੇ ਜਪਦੇ ਇਹ ਇਸ਼ਨਾਨ ਔਰ ਨਾਮ ਦੋ ਚੀਜ਼ਾਂ ਹੋ ਗਈਆਂ, ਤੀਜਾ ਆ ਗਿਆ ਦਾਨ। ਦਾਨ ਕੀ ਚੀਜ਼ ਹੋਈ? ਦਾਨ ਜੋ ਕੁਛ ਇਨਸਾਨ ਕਮਾਈ ਕਰਦਾ ਹੈ, ਕਿਰਤ ਕਰਦਾ ਹੈ, ਨੌਕਰੀ ਕਰਦਾ ਹੈ, ਕੁਛ ਹੋਰ ਬਿਜ਼ਨਸ ਵਗੈਰਾ ਕਰਦਾ ਹੈ, ਕੁਛ ਵੀ ਕਰਦਾ ਹੈ, ਉਹਦੇ ਵਿੱਚੋਂ ਦਸਵੰਦ ਆਦਤਾਂ ਇਹਦਾ ਫਰਜ਼ ਹੀ ਹੁੰਦਾ। ਨਹੀਂ ਵੀ ਜਿਤਨਾ ਵੀ ਹੋ ਸਕੇ ਕਰੇ, ਦਸਵੰਤ ਇਹਦਾ ਫਰਜ਼ ਹੈ। ਜੇ ਘੱਟ ਕਰਦਾ ਤਾਂ ਘੱਟ ਪ੍ਰੇਮ ਪਾਇਆ ਜਾਂਦਾ, ਜ਼ਿਆਦਾ ਕਰਦਾ ਜ਼ਿਆਦਾ ਪ੍ਰੇਮ ਪਾਇਆ ਜਾਂਦਾ, ਆਪਣੀ ਮਤਲਬ ਜਿੰਨਾ ਮਰਜ਼ੀ ਕਰ ਲਓ। ਸੰਯਮ ਕਰਕੇ ਇਹ ਦਾਨ ਕਹਿੰਦੇ ਹਨ, ਇਹ ਤਿੰਨੇ ਚੀਜ਼ਾਂ ਨਾਮ ਦਾਨ। ਬਾਕੀ ਦਾਨ ਇਹੀ ਨੇ, ਇਹੀ ਹੈ ਵੀ ਦਾਨ ਹੋਰ ਵੀ ਬਹੁਤ ਸਾਰੇ ਨੇ, ਜਿਹੜੇ ਫਰਜ਼ ਕਰ ਲਓ ਕਈ ਇਹੋ ਜਿਹੇ ਹਕੀਮ ਜਾਂ ਡਾਕਟਰ ਲੋਕ ਹਨ, ਉਹ ਗਰੀਬਾਂ ਨੂੰ ਮੁਫ਼ਤ ਦਵਾਈਆਂ ਵਗੈਰਾ ਦੇ ਸਕਦੇ, ਇਹ ਵੀ ਉਹਨਾਂ ਦਾਨ ਹੋ ਜਾਂਦਾ। ਜਿਹਨਾਂ ਦੇ ਪਾਸ ਆਪਣਾ ਦਵਾਈ ਬੂਟੀ ਖਰੀਦਣ ਵਾਸਤੇ ਪੈਸਾ ਤਾਂ ਦੌਲਤ ਨਹੀਂ, ਉਹਦੀ ਮਦਦ ਹੋ ਜਾਂਦੀ ਹੈ, ਇਉਂ ਦਾਨ ਹੋ ਜਾਂਦਾ ਹੈ। ਪਿੰਡਾਂ ਦੇ ਵਿੱਚ ਕਈ ਦੇਖਣ ਜਾਓ ਤਾਂ ਜ਼ਮੀਨਾਂ ਦਾਨ ਕਰਦੇ ਨੇ ਧਰਮ ਸਥਾਨਾਂ ਦੇ ਵਾਸਤੇ, ਔਰ ਇਸ ਤੋਂ ਇਲਾਵਾ ਹੋਰ ਕਈ ਕਿਸਮ ਦੇ ਦਾਨ ਅਨਾਜ ਦਾ ਦਾਨ ਲੰਗਰਾਂ ਵਾਸਤੇ ਕਰਦੇ ਹਨ। ਇਸ ਤੋਂ ਇਲਾਵਾ ਬਸਤਰ ਦਾ ਦਾਨ ਸਰਦੀ ਦੇ ਮੌਸਮ ਦੇ ਵਿੱਚ ਗਰੀਬਾਂ ਲੋਕਾਂ ਨੂੰ ਜਿਹਨਾਂ ਪਾਸ ਬਸਤਰ ਨਹੀਂ ਉਹਨਾਂ ਨੂੰ ਬਸਤਰ ਦਾ ਦਾਨ ਕਰ ਦੇਣਾ, ਇਤਿਹਾਸ ਦੇ ਅੰਤ ਕਿਸਮ ਦਾ ਦਾਨ ਹੈ। ਪਰ ਸਭ ਤੋਂ ਵੱਡਾ ਦਾਨ ਬ੍ਰਹਮ ਗਿਆਨ ਦਾ, ਬ੍ਰਹਮ ਗਿਆਨ ਸੰਦਾਨ ਹੈ, ਨਾਮ ਔਰ ਬ੍ਰਹਮ ਗਿਆਨ ਸਭ ਤੋਂ ਵੱਡਾ ਆਖਰੀ ਸਟੇਜ ਬ੍ਰਹਮ ਗਿਆਨ। ਬ੍ਰਹਮ ਗਿਆਨ ਦਾ ਦਾਨ ਬ੍ਰਹਮ ਗਿਆਨੀ ਕਰ ਸਕੇਗਾ, ਹੋਰ ਤਾਂ ਕਰ ਨਹੀਂ ਸਕਦਾ। ਜਿਹੜੀ ਵਸਤੂ ਕਿਸੇ ਬਾਅਦ ਉਹੀ ਦਾਨ ਕਰੇਗਾ, ਪਰ ਦਾਨ ਵੀ ਅਧਿਕਾਰੀ ਨੂੰ ਕਰਨਾ ਪੈਂਦਾ। ਇੱਕ ਆਦਮੀ ਨੂੰ ਭੁੱਖਤਾ ਹੈ ਨਹੀਂ, ਤੁਸੀਂ ਮੱਲੋ ਮੱਲੇ ਰੋਟੀ ਦੇ ਰਹੇ ਹੋ, ਪਰ ਦਾਨ ਕੀਤਾ ਕੀ ਫਾਇਦਾ, ਉਹਨੂੰ ਸਿੱਖ ਦੇਣੀ ਹੈ। ਸੋ ਇਸ ਤਰੀਕੇ ਫਿਰ ਜੇ ਭੁੱਖ ਲੱਗੇ ਉਹਨੂੰ, ਇਸੀ ਤਰ੍ਹਾਂ ਬ੍ਰਹਮ ਗਿਆਨ ਦਾ ਦਾਨ ਵੀ ਉੱਥੇ ਸ਼ੋਭਦਾ ਹੈ ਜਿਹੜਾ ਬ੍ਰਹਮ ਗਿਆਨ ਦਾ ਅਧਿਕਾਰੀ ਹੋਵੇ। ਪਾਤਰ ਤੋਂ ਬਿਨਾਂ ਯਾਨੀ ਅਧਿਕਾਰ ਤੋਂ ਬਿਨਾਂ ਦਾਨ ਸ਼ੋਭਦਾ ਨਹੀਂ। ਇਸੀ ਤਰ੍ਹਾਂ ਉਸ ਦੂਜਾ ਦਰਜਾ ਨਾਮ ਦਾ, ਨਾਮ ਜਪਣ ਵਾਲੇ ਨਾਮ ਦੇ ਅਧਿਕਾਰੀ ਬਹੁਤ ਕਿਸਮ ਦੇ ਬਹੁਤ ਦਰਜਿਆਂ ਦੇ ਹੁੰਦੇ ਨੇ। ਇਹ ਚੀਜ਼ਾਂ ਸਤਿਪੁਰਸ਼ਾਂ ਦੇ ਦਾਨ ਕਰਨ ਦੀਆਂ ਇਉਂ ਨਾਮ ਦਾ ਇਸ਼ਨਾਨ ਕਰਦੇ 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 ਅਖੀਰ ਇਹ ਪਰਮੇਸ਼ੁਰ ਨੂੰ ਮਿਲ ਜਾਂਦਾ ਹੈ, ਇਹਦਾ ਇਹ ਜਨਮ ਸਫਲਾ ਹੋ ਜਾਂਦਾ ਹੈ। ਗੁਰੂ ਨਾਨਕ ਜੀ ਨੇ ਸਾਨੂੰ ਤਿੰਨੇ ਗੱਲਾਂ ਦੱਸੀਆਂ ਨੇ, ਗੁਰਮੁਖ ਨਾਮ ਦਾਨ ਇਸ਼ਨਾਨ। ਇਉਂ ਕਰਦੇ 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 ਜਨਮ ਸਫਲਾ। ਦੱਸੋ ਕੀ ਬਾਤ ਹੈ, ਇਹ ਤੁਹਾਡੇ ਨਾਲ ਵੀ ਹੈ, ਮੇਰਾ ਕੀ ਗੱਲ ਹੈ, ਇੱਕੋ ਦਿਨ ਇਹ ਕਿੱਡੇ ਕਿੱਡੇ ਬੱਚੇ ਹਨ, ਬਾਈ ਨੰਬਰ ਸਨ, ਕਿਉਂ ਉਹ ਨੇ ਕਿਉਂ ਕਰਦੇ ਦੁਸ਼ਮਣੀ ਸੀ, ਤੁਹਾਡਾ ਰਿਸ਼ਤੇਦਾਰ ਕੀ ਲੱਗਦਾ ਸੀ, ਉਹ ਪਾਣੇ ਇੱਥੇ ਹੀ ਲੰਡਨ ਵਿੱਚ ਜੀ, ਅਤੇ ਉਸ 'ਤੇ ਐਕਸ਼ਨ ਉਕਸ਼ਨ ਲਿਆ, ਕਿੰਨੀ ਦੇਰ ਦੀ ਗੱਲ ਹੈ, ਚਾਰ ਮਹੀਨੇ ਉੱਥੇ ਰਹਿੰਦੇ ਨੇ। ਪੰਜਾਬ ਵਿੱਚ ਤੁਹਾਡਾ ਕਿਹੜਾ ਪਿੰਡ ਹੈ, ਕਿਹੜਾ ਕੋਟ, ਜਲੰਧਰ ਸ਼ਾਨੀ ਪਾਸ ਦੁਆਬੇ ਚ ਕੋਟ, ਸਾਡੇ ਪਾਸ ਵੀ ਤਿੰਨ ਚਾਰ ਕੋਟ ਕਹਿ ਰਹੇ ਹੋ, ਕੋਈ ਗੱਲ ਨਹੀਂ, ਜਿਹੜਾ ਹੋ ਗਿਆ ਹੁਣ ਉੱਥੇ ਫਿਰ ਤੁਸੀਂ ਐਕਸ਼ਨ ਉਕਸ਼ਨ ਚਲਾਇਆ ਜੀ, ਪੜ੍ਹਿਆ ਹੁਣ ਇਹ ਯਾਦ ਨਹੀਂ ਹੈ, ਹੁਣ ਸਜ਼ਾ ਤਾਂ ਬੜੀ ਸਖ਼ਤ ਹੋਣੀ ਚਾਹੀਦੀ, ਸਜ਼ਾ ਹੀ ਹੈ ਖੂਨ ਦੀ ਸਜ਼ਾ, ਬਹੁਤ ਵੱਡੀ ਹੈ, ਕਿਉਂਕਿ ਇੱਥੇ ਦੀ ਜੇ ਗਵਰਨਮੈਂਟ ਉਹ ਤਾਂ ਬੜਾ ਨਿਆਂਕਾਰੀ ਹੈ, ਇਹ ਤਾਂ ਨਹੀਂ ਹੋ ਸਕਦਾ ਇਨਸਾਫ ਨਾ ਕਰੇ, ਇੰਡੀਆ ਵਗੈਰਾ ਵਿੱਚ ਤਾਂ ਪਤਾ ਕਹਿ ਨਹੀਂ ਸਕਦੇ, ਲੇਕਿਨ ਇੱਥੇ ਤਾਂ ਬੜਾ ਪੂਰਾ ਇਨਸਾਫ ਹੈ, ਉਹ ਹੋ ਜਾਏਗਾ ਭਾਈ। ਹੁਣ ਜੇ ਜਿਹੜੀ ਖੇਡ ਵਰਤ ਗਈ ਉਹ ਤੇ ਲੋਕ ਮੁੜਦੀ ਨਹੀਂ ਹੁੰਦੀ, ਬਾਕੀ ਸਵਾਲ ਇਹ ਹੈ ਭਾਈ ਵੀ ਤੁਹਾਨੂੰ ਹੋਰ ਬਖਸ਼ ਦੇ ਬਰਾਬਰ ਹੋਰ ਗੱਲ
ਦਸ ਵਜੇ ਇੱਥੋਂ ਅੱਗੇ ਅਗਲੇ ਟਾਊਨ ਜਾਣ ਦਾ ਵਿਚਾਰ ਹੈ, ਉੱਧਰ ਫਿਰ ਫਿਰ ਆ ਗਏ, ਕਿਉਂਕਿ ਸਾਰਿਆਂ ਵਾਸਤੇ ਚਲਦੀ ਸਾਂਝੀ
ਦਰਸ਼ਨ ਹੋਣਗੇ ਇੱਥੇ ਕੱਲ੍ਹ 10 ਵਜੇ,
ਫਿਰ ਉਸ ਤੋਂ ਬਾਅਦ ਜਾਣਗੇ,
10 ਵਜੇ ਦਰਸ਼ਨ ਹੋ ਜਾਣਗੇ, ਕੁਰਸੀ ਲੱਗੇਗੀ,
ਫਿਰ ਜਾਵਾਂਗੇ ਭਾਈ। ਫਿਰ ਉਦੋਂ ਵਾਪਸੀ ਦੇ ਵਿੱਚ ਦੇਖੋ ਇੱਥੇ ਕੁਝ ਦਿਨ ਜਿਵੇਂ ਵਾਹਿਗੁਰੂ ਮਨਜ਼ੂਰ ਕਹਿੰਦੇ ਇੱਥੇ, ਫਿਰ ਪਹਿਲੇ ਹੀ ਤਾਂ ਨਹੀਂ ਕਹਿ ਸਕਦੇ ਕਿੰਨਾ ਚਿਰ ਹੋਵਾਂ ਹੋਵਾਂਗੇ, ਪਰ ਜਿਵੇਂ ਵਾਹਿਗੁਰੂ ਮਨਜ਼ੂਰ, ਵਿਚਾਰ ਤਾਂ ਹੈ ਕੋਈ ਨਾ ਕੁਛ ਇੱਥੇ ਫਿਰ ਵਾਪਸੀ ਵਿੱਚ ਹੋਵੇ। ਬਸ ਭਾਈ ਹੁਣ ਲੰਘ ਜਾਣ ਦੇ, ਹੁਣ ਬਸ ਨਮਸਕਾਰ ਹੋ ਚੁੱਕੀ ਸਾਰੇ।